ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰ ਦੀਨਾ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰ ਦੀਨਾ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨਾ ਰਹਾਉ ਜੈ ਜੈਕਾਰ ਜਗਤਰ ਮਹਿ ਲੋਚਹਿ ਸਭ ਜੀਆ ਸੋ ਪਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਘਨ ਨਾ ਥੀਆ ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਅੱਜ ਆਪਾਂ ਸਤਿਗੁਰਾਂ ਦੀ ਗੋਦ ਵਿਚ ਬੈਠੇ ਹਾਂ ਸਤਿਗੁਰਾਂ ਦੇ ਬੋਲ ਸੁਣਨ ਵਾਸਤੇ ਬਹੁਤ ਵੱਡੇ ਭਾਗਾਂ ਵਾਲੇ ਹਾਂ ਭਾਗਾਂ ਵਾਲਿਆਂ ਨੂੰ ਹੀ ਸਤਿਗੁਰਾਂ ਦੇ ਬੋਲ ਸੁਣਨੇ ਨਸੀਬ ਹੁੰਦੇ ਨੇ ਸਤਿਗੁਰਾਂ ਦੇ ਸ਼ਬਦ ਸੁਣਨੇ ਸਤਿਗੁਰਾਂ ਦੀ ਸਿੱਖਿਆ ਸੁਣਨੀ ਸਤਿਗੁਰਾਂ ਦਾ ਉਪਦੇਸ਼ ਸੁਣਨਾ ਇਹ ਵੱਡੇ ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ ਹੈ ਗੁਰੂ ਪਿਆਰਿਓ ਬਹੁਤ ਸਾਰੀ ਸੰਗਤ ਗੁਰਦੁਆਰੇ ਆਉਂਦੀ ਹੈ ਭਾਗਾਂ ਕਰਕੇ ਆਉਂਦੀ ਹੈ ਮੱਥਾ ਟੇਕਦੀ ਹੈ ਆ ਕੇ ਭਾਗਾਂ ਕਰਕੇ ਟੇਕਦੀ ਹੈ ਸੇਵਾ ਕਰਦੀ ਹੈ, ਭਾਗਾਂ ਕਰਕੇ ਸੇਵਾ ਕਰਦੀ ਹੈ। ਪਰ ਭਾਗ ਸਭ ਤੋਂ ਵੱਡੇ ਗੁਰੂ ਪਿਆਰਿਓ ਉਹਨਾਂ ਸਿੱਖਾਂ ਦੇ ਜਿਹੜੇ ਗੁਰੂ ਦੀ ਗੋਦ ਚ ਬਹਿ ਜਾਂਦੇ ਨੇ 10 ਮਿੰਟ, 15 ਮਿੰਟ, 20 ਮਿੰਟ, ਅੱਧਾ ਘੰਟਾ, ਘੰਟਾ। ਭਾਗ ਉਹਨਾਂ ਦੇ ਜਿਹੜੇ ਬਹਿ ਕੇ ਗੁਰੂ ਦੇ ਉਪਦੇਸ਼ ਨੂੰ ਸੁਣਦੇ ਨੇ, ਭਾਗ ਉਹਨਾਂ ਦੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਆਪਣੇ ਅੰਦਰ ਵਸਾ ਲੈਂਦੇ ਨੇ, ਤੇ ਭਾਗ ਉਹਨਾਂ ਦੇ ਜਿਹੜੇ ਗੁਰੂ ਦੇ ਆਸ਼ੇ ਅਨੁਸਾਰ ਆਪਣੀ ਜ਼ਿੰਦਗੀ ਜਿਉਂਦੇ ਨੇ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਤੋਂ ਜੋ ਮੁੱਖ ਵਾਕ ਸਾਡੀ ਝੋਲੀ ਪਿਆ, ਆਪਾਂ ਹੁਣੇ ਸੁਣਿਆ, ਇਸੇ ਹੀ ਪਾਵਨ ਸ਼ਬਦ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਸੰਖੇਪ ਵਿਚਾਰ ਸਾਂਝੀ ਕਰਨੀ ਹੈ। ਪੋਹ ਦਾ ਮਹੀਨਾ ਆਰੰਭ ਹੋ ਚੁੱਕਿਆ ਹੈ ਔਰ ਪੋਹ ਦੇ ਮਹੀਨੇ ਦਾ ਜਿਹੜਾ ਇਹ ਪਹਿਲਾ ਪੰਦਰਵਾੜਾ ਹੈ, ਇਸ ਪਹਿਲੇ ਪੰਦਰਵਾੜੇ ਦੇ ਦੌਰਾਨ ਜੋ 1704 ਦੇ ਵਿੱਚ ਇਤਿਹਾਸ ਸਿਰਜਿਆ, ਉਹ ਸੁਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ ਰੂਪੀ ਅਸਮਾਨ ਦੇ ਵਿੱਚ ਚਮਕਦਾ ਪਿਆ। ਪੋਹ ਦੇ ਇਸ ਪਹਿਲੇ ਪੰਦਰਵਾੜੇ ਦੇ ਦੌਰਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਵਸੇਵਾ ਛੱਡਿਆ। ਪ੍ਰਾਣਾਂ ਤੋਂ ਪਿਆਰੇ, ਜਾਨਾਂ ਤੋਂ ਪਿਆਰੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਜੀ ਦੀ ਸ਼ਹਾਦਤ, ਲਹੂ ਦੇ ਨਾਲ ਭਿੱਜਿਆ ਇਹ ਪਹਿਲਾ ਪੰਦਰਵਾੜਾ ਪੋਹ ਦਾ, ਜਿਹਨੂੰ ਅਸੀਂ ਯਾਦ ਕਰਦੇ ਹਾਂ ਹਰ ਸਾਲ ਹੀ। ਔਰ ਸੋਗਮਈ ਅਵਸਥਾ ਚ ਅਸੀਂ ਇਸ ਨੂੰ ਯਾਦ ਨਹੀਂ ਕਰਦੇ, ਅਸੀਂ ਚੜ੍ਹਦੀ ਕਲਾ ਦੇ ਨਾਲ ਯਾਦ ਕਰਦੇ, ਚੜ੍ਹਦੀ ਕਲਾ ਦੇ ਨਾਲ, ਔਰ ਚੜ੍ਹਦੀ ਕਲਾ ਦੇ ਨਾਲ ਹੀ ਇਸ ਪੋਹ ਦੇ ਪਹਿਲੇ ਪੰਦਰਵਾੜੇ ਨੂੰ ਚੇਤੇ ਕਰਨਾ ਚਾਹੀਦਾ। ਇਹ ਸ਼ਹੀਦੀਆਂ ਸਾਨੂੰ ਢਹਿੰਦੀ ਕਲਾ ਵੱਲ ਨਹੀਂ ਲੈ ਕੇ ਜਾਂਦੀਆਂ ਸਾਧ ਸੰਗਤ, ਇਹ ਸ਼ਹੀਦੀਆਂ ਸਾਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੀਆਂ। ਜਦੋਂ ਇਹ ਸ਼ਹੀਦੀਆਂ ਸਾਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਜਾਂਦੀਆਂ ਨੇ, ਤੇ ਫਿਰ ਚੜ੍ਹਦੀ ਕਲਾ ਦੇ ਨਾਲ ਹੀ ਇਹਨਾਂ ਸ਼ਹੀਦੀਆਂ ਨੂੰ ਮਨਾਉਣਾ ਚਾਹੀਦਾ। ਇਹ ਢਹਿੰਦੀ ਕਲਾ ਵਾਲੇ ਪਾਸੇ ਨੇ ਸਾਨੂੰ ਤੋਰਦੀਆਂ, ਨਾ ਢਹਿੰਦੀ ਕਲਾ ਵਾਲੇ ਪਾਸੇ ਹੌਸਲੇ ਵਾਲੀ ਕੌਮ ਜਿਹੜੀ ਹੈ ਕਦੇ ਤੁਰਦੀ ਹੁੰਦੀ ਹੈ। ਢਹਿੰਦੀ ਕਲਾ ਵਾਲੇ ਪਾਸੇ ਉਹ ਤੁਰਦਾ ਗੁਰੂ ਪਿਆਰਿਓ ਜੀ ਦੇ ਹੌਸਲੇ ਪ੍ਰਸਤ ਹੋ ਜਾਂਦੇ ਨੇ, ਜਿਹੜੇ ਡਿੱਗ ਪੈਂਦੇ ਨੇ, ਢਹਿ ਜਾਂਦੇ ਨੇ ਕਿ ਬਸ ਇਦੋਂ ਬਾਅਦ ਸਾਡਾ ਸਾਰਾ ਕੁਝ ਖਤਮ ਹੋ ਗਿਆ, ਅਸੀਂ ਹੁਣ ਕਿਸੇ ਜੋਗੇ ਨਹੀਂ ਰਹੇ, ਸਾਡੇ ਪੱਲੇ ਕੁਛ ਨਹੀਂ ਰਿਹਾ, ਹੁਣ ਤਾਂ ਬਸ ਸਭ ਕੁਝ ਹੀ ਬਰਬਾਦ ਹੋ ਗਿਆ। ਉਹ ਢਹਿੰਦੀਆਂ ਕਲਾ ਵਾਲੇ ਪਾਸੇ ਜਾਂਦੇ ਆ ਗੁਰੂ ਪਿਆਰੇ। ਸੋ ਸਾਡੇ ਵਾਸਤੇ ਇਹ ਉਹ ਦਾ ਪਹਿਲਾ ਪੰਦਰਵਾੜਾ ਬੜਾ ਅਹਿਮ ਹੈ। ਜਿਹੜਾ ਸ਼ਬਦ ਅਸੀਂ ਸੁਣਿਆ, ਇਹ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ ਬਿਲਾਵਲ ਰਾਗ ਦੇ ਵਿੱਚ। ਸ਼ਬਦ ਦਾ ਜਿਹੜਾ ਮੁੱਖ ਭਾਵ ਹੈ ਇਹ ਰਹਾਓ ਦੀ ਪਹਿਲੀ ਪੰਕਤੀ ਚ ਸਮੋਇਆ, ਤੇ ਰਹਾਓ ਦੀ ਜਿਹੜੀ ਪੰਕਤੀ ਹੈ ਉਹ ਸ਼ਬਦ ਦੇ ਆਰੰਭ ਦੇ ਵਿੱਚ ਸਵਾਇਮਾਨ ਹੈ। ਇਸ ਲਈ ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ ਔਰ ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾਂ, ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰ ਦੀਨ।
ਬਿਲਾਵਲ ਰਾਗ ਦਾ ਨਾਂ ਹੈ। ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ। ਇਹ ਜਿਹੜੀ ਪਹਿਲੀ ਪੰਕਤੀ ਹੈ ਇਹਦੇ ਵਿੱਚ ਇੱਕ ਸ਼ਬਦ ਆਇਆ ਗੁਰੂ ਪਿਆਰਿਓ, ਸਹਿਜ ਸਮਾਦ। ਸਮਾਦ ਸਮਾਦ ਕਿਹਨੂੰ ਕਹਿੰਦੇ ਆ ਗੁਰੂ ਪਿਆਰਿਓ? ਅਸੀਂ ਇੱਕ ਤਾਂ ਸਮਾਦ ਗੁਰੂ ਪਿਆਰਿਓ ਉਹ ਜਗ੍ਹਾ ਹੁੰਦੀ ਹੈ ਜਿੱਥੇ ਕਿਸੇ ਦਾ ਸੰਸਕਾਰ ਕਰਕੇ ਉੱਪਰ ਥੜਾ ਬਣਾ ਦਿੱਤਾ ਗਿਆ ਹੁੰਦਾ, ਉਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਇਹ ਸਮਾਦ ਹੈ, ਵੀ ਫਲਾਨੇ ਦੀ ਸਮਾਦ ਹੈ, ਇਹ ਟਮਕੇ ਦੀ ਸਮਾਦ ਹੈ। ਇੱਥੇ ਜਿਹੜਾ ਗੁਰੂ ਪਿਆਰਿਓ ਇਹ ਸ਼ਬਦ ਲਿਖਿਆ ਨਾ ਸਮਾਦ, ਸੱਸਾ ਮੰਮੇ ਨੂੰ ਕੰਨਾ, ਧੱਦਾ ਤੇ ਧੱਦੇ ਨੂੰ ਸਿਹਾਰੀ ਲੱਗੀ। ਇਹ ਜਿਹੜੀ ਧੱਦੇ ਨੂੰ ਸਿਹਾਰੀ ਲੱਗੀ ਹੈ ਨਾ ਗੁਰੂ ਪਿਆਰਿਓ, ਇਹ ਸ਼ਬਦ ਦੇ ਮੂਲਕ ਅੰਕ ਵਜੋਂ ਲੱਗੀ ਹੈ। ਮਤਲਬ ਜਿਸ ਭਾਸ਼ਾ ਦੇ ਵਿੱਚੋਂ ਇਹ ਸ਼ਬਦ ਆਇਆ ਹੈ ਨਾ ਉੱਥੇ ਇਸ ਨੂੰ ਸਿਹਾਰੀ ਨਾਲ ਲਿਖਿਆ ਜਾਂਦਾ। ਸੰਸਕ੍ਰਿਤ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਜਦੋਂ ਅਸੀਂ ਸਮਾਧੀ ਲਿਖਾਂਗੇ ਨਾ ਸਮਾਧੀ, ਤਾਂ ਉੱਥੇ ਸਮਾਧੀ ਜਿਹੜੀ ਹੈ ਉਹ ਧਾ ਨੂੰ ਸਿਹਾਰੀ ਨਾਲ ਲਿਖੀ ਜਾਏਗੀ। ਧਾ ਨੂੰ ਸਿਹਾਰੀ ਨਾਲ ਸਮਾਧੀ ਜਿਹੜੀ ਹੈ ਉਹ ਲਿਖੀ ਜਾਏਗੀ। ਇਸ ਕਰਕੇ ਇੱਥੇ ਇਹ ਜਿਹੜਾ ਲਫ਼ਜ਼ ਹੈ ਨਾ ਸਮਾਦ, ਭਾਵੇਂ ਇਹਦਾ ਉਚਾਰਨ ਸਮਾਦ ਹੈ ਕਿਉਂਕਿ ਸਿਹਾਰੀ ਲੱਗੀ ਹੈ, ਇਹਦਾ ਅਰਥ ਹੈ ਸਮਾਧੀ। ਉਚਾਰਨ ਸਮਾਦ ਹੈ, ਇਹਦਾ ਅਰਥ ਹੈ ਸਮਾਧੀ। ਹੁਣ ਸਮਾਧੀ ਕਿਹਨੂੰ ਕਹਿੰਦੇ ਆ ਗੁਰੂ ਪਿਆਰਿਓ? ਅਸੀਂ ਸਮਾਧੀ ਕਿਹਨੂੰ ਕਹਿ ਦਿੰਦੇ ਹਾਂ? ਅਸੀਂ ਆਮ ਤੌਰ ਦੇ ਉੱਤੇ ਬੈਠਣ ਦੀ ਇੱਕ ਖਾਸ ਪੋਜੀਸ਼ਨ ਨੂੰ ਸਮਾਧੀ ਕਿਹਾ ਜਾਂਦਾ, ਬੈਠਣ ਦੀ ਇੱਕ ਖਾਸ ਪੋਜੀਸ਼ਨ ਜਿਹਦੇ ਵਿੱਚ ਬੰਦਗੀ ਵਾਲੇ, ਭਗਤੀ ਵਾਲੇ, ਸੇਵਾ ਸਿਮਰਨ ਵਾਲੇ ਲੋਕ ਬੈਠਦੇ ਨੇ ਉਹਨੂੰ ਅਸੀਂ ਕਹਿ ਦਿੰਦੇ ਹਾਂ ਸਮਾਧੀ 'ਚ ਬੈਠਾ। ਬੈਠਣ ਦੀ ਇੱਕ ਖਾਸ ਪੋਜੀਸ਼ਨ ਉਹਨੂੰ ਅਸੀਂ ਸਮਾਧੀ ਕਹਿ ਦਿੰਦੇ ਹਾਂ। ਪਰ ਇੱਥੇ ਜਿਸ ਸਮਾਧੀ ਦਾ ਇਹ ਜ਼ਿਕਰ ਹੈ ਨਾ ਗੁਰੂ ਪਿਆਰਿਓ, ਉੱਥੇ ਬੈਠਣ ਵਾਲੀ ਖਾਸ ਪੋਜੀਸ਼ਨ ਨਹੀਂ ਹੈ, ਬੈਠਣ ਵਾਲੀ ਖਾਸ ਪੋਜੀਸ਼ਨ ਨਹੀਂ ਹੈ। ਯੋਗ ਦੇ ਅੱਠ ਅੰਗ ਮੰਨੇ ਜਾਂਦੇ ਆ ਔਰ ਯੋਗ ਦੇ ਅੱਠਾਂ ਅੰਗਾਂ ਦੇ ਵਿੱਚੋਂ ਜਿਹੜਾ ਲਾਸਟ ਹੈ ਉਹ ਸਮਾਧੀ ਹੈ। ਔਰ ਬੌਧ ਧਰਮ ਦੇ ਅੰਦਰ ਵੀ ਸਮਾਧੀ ਦਾ ਇੱਕ ਖਾਸ ਮਹੱਤਵ ਹੈ, ਸਮਾਧੀ ਨੂੰ ਇੱਕ ਖਾਸ ਵਡਿਆਈ ਦਿੱਤੀ ਗਈ ਹੈ ਬੌਧ ਮਤ ਦੇ ਅੰਦਰ। ਹੁਣ ਸਮਾਧੀ ਜਿਹੜੀ ਹੈ ਗੁਰੂ ਪਿਆਰਿਓ, ਸਮਾਧੀ ਇਹ ਬੈਠਣ ਦੀ ਇੱਕ ਖਾਸ ਪੋਜੀਸ਼ਨ ਹੀ ਨਹੀਂ ਬਲਕਿ ਸਮਾਧੀ ਜਿਹੜੀ ਹੈ ਇੱਕ ਅਵਸਥਾ ਦਾ ਨਾਂ ਹੈ, ਇੱਕ ਅਵਸਥਾ ਦਾ ਨਾਂ। ਉਹ ਕਿਹੜੀ ਅਵਸਥਾ ਹੈ ਜਿਹਨੂੰ ਸਮਾਧੀ ਕਿਹਾ ਜਾਂਦਾ? ਉਹ ਕਿਹੜੀ ਅਵਸਥਾ ਹੈ ਜਿਹਨੂੰ ਸਮਾਧੀ ਕਿਹਾ ਜਾਂਦਾ? ਉਹ ਅਵਸਥਾ ਗੁਰੂ ਪਿਆਰਿਓ ਐਸੀ ਹੈ ਜਿੱਥੇ ਬੈਠੇ ਜੀਵ ਨੂੰ ਨਾ ਤਾਂ ਸੰਸਾਰ ਦਾ ਦੁੱਖ ਪਰੇਸ਼ਾਨ ਕਰਦਾ, ਨਾ ਸੰਸਾਰ ਦਾ ਸੁੱਖ ਜਿਹੜਾ ਹੈ ਉਹ ਕੋਈ ਖੁਸ਼ੀ ਦਿੰਦਾ, ਨਾ ਸੰਸਾਰ ਦਾ ਦੁੱਖ ਪਰੇਸ਼ਾਨ ਕਰਦਾ, ਨਾ ਸੰਸਾਰ ਦਾ ਸੁੱਖ ਜਿਹੜਾ ਹੈ ਉਹ ਕੋਈ ਖੁਸ਼ੀ ਦਿੰਦਾ। ਜਿਵੇਂ ਸਾਨੂੰ ਦੁਨਿਆਵੀ ਲੋਕਾਂ ਨੂੰ ਸੰਸਾਰ ਦਾ ਦੁੱਖ ਪਰੇਸ਼ਾਨ ਕਰਦਾ ਔਰ ਸੰਸਾਰ ਦਾ ਸੁੱਖ ਖੁਸ਼ੀ ਦਿੰਦਾ। ਬੱਚਾ ਹੋ ਗਿਆ ਖੁਸ਼ ਹੋ ਜਾਂਦੇ ਹਾਂ ਅਸੀਂ, ਬੱਚਾ ਹੋਇਆ ਚਿਰਾਂ ਬਾਅਦ ਹੋਇਆ ਅਸੀਂ ਹੋਰ ਖੁਸ਼ ਹੁੰਦੇ ਹਾਂ, ਜੇ ਚਿਰਾਂ ਬਾਅਦ ਹੋਵੇ ਤੇ ਹੋਰ ਖੁਸ਼ੀ ਹੁੰਦੀ। ਪੈਸਾ ਮਿਲ ਗਿਆ ਅਸੀਂ ਖੁਸ਼ ਹੁੰਦੇ ਹਾਂ, ਘਰ ਦੇ ਵਿੱਚ ਬੇਹੱਦ ਗਰੀਬੀ ਹੈ ਤੇ ਪੈਸਾ ਮਿਲ ਗਿਆ ਤੇ ਹੋਰ ਜ਼ਿਆਦਾ ਖੁਸ਼ੀ ਹੁੰਦੀ, ਹੋਰ ਜ਼ਿਆਦਾ ਖੁਸ਼ੀ ਹੁੰਦੀ। ਗੁਰੂ ਪਿਆਰਿਓ ਇਸੇ ਤਰ੍ਹਾਂ ਕੋਈ ਪਰਿਵਾਰ ਦਾ ਜੀ, ਕੋਈ ਰਿਸ਼ਤੇਦਾਰ, ਸਾਖ ਸੰਬੰਧੀ ਚਲਾਣਾ ਕਰ ਗਿਆ, ਸਾਨੂੰ ਦੁੱਖ ਹੁੰਦਾ। ਬਹੁਤ ਗਰੀਬੀ, ਬਹੁਤ ਨੇੜਲਾ ਕੋਈ ਚਲਾਣਾ ਕਰ ਗਿਆ ਤੇ ਹੋਰ ਜ਼ਿਆਦਾ ਦੁੱਖ ਹੁੰਦਾ। ਪਰ ਜਿਹੜਾ ਸਮਾਧੀ ਦੀ ਅਵਸਥਾ ਦੇ ਵਿੱਚ ਹੈ, ਜਿਹੜਾ ਸਮਾਧੀ ਦੀ ਅਵਸਥਾ ਦੇ ਵਿੱਚ, ਫਿਰ ਇੱਕ ਗੱਲ ਧਿਆਨ ਰੱਖਣੀ ਹੈ ਕਿ ਸਮਾਧੀ ਬੈਠਣ ਦੀ ਇੱਕ ਖਾਸ ਪੋਜੀਸ਼ਨ ਹੀ ਨਹੀਂ ਹੈ। ਵੈਸੇ ਬੈਠਣ ਦੀ ਇੱਕ ਖਾਸ ਪੋਜੀਸ਼ਨ ਨੂੰ ਵੀ ਸਮਾਧੀ ਕਹਿੰਦੇ ਹੈ, ਪਰ ਸਮਾਧੀ ਬੈਠਣ ਦੀ ਇੱਕ ਖਾਸ ਪੋਜੀਸ਼ਨ ਹੀ ਨਹੀਂ ਹੈ, ਬਲਕਿ ਸਮਾਧੀ ਇੱਕ ਅਵਸਥਾ ਹੈ ਜਿਸ ਅਵਸਥਾ ਦੇ ਵਿੱਚ ਨਾ ਸੰਸਾਰ ਦਾ ਦੁੱਖ ਪਰੇਸ਼ਾਨ ਕਰਦਾ, ਨਾ ਸੰਸਾਰ ਦੀ ਖੁਸ਼ੀ, ਕੋਈ ਗੁਰੂ ਪਿਆਰੀਓ ਸੁੱਖ ਮਹਿਸੂਸ ਕਰਨ ਦਿੰਦੀ ਹੈ। ਹੁਣ ਅਸੀਂ ਸੰਸਾਰੀ ਲੋਕ, ਜੇ ਚਾਰ ਬੰਦੇ ਸਾਡਾ ਸਨਮਾਨ ਕਰਨ ਤਾਂ ਸਾਨੂੰ ਖੁਸ਼ੀ ਹੁੰਦੀ ਕਿ ਚਾਰ ਬੰਦਿਆਂ ਨੇ, ਦਸ ਬੰਦਿਆਂ ਨੇ, ਵੀਹ ਬੰਦਿਆਂ ਨੇ, ਪੰਜਾਹ ਬੰਦਿਆਂ ਨੇ, ਸੌ ਬੰਦਿਆਂ ਨੇ ਸਾਡਾ ਸਨਮਾਨ ਕੀਤਾ, ਤੇ ਜੇ ਇੱਕ ਬੰਦਾ ਸਾਨੂੰ ਗਾਲ ਕੱਢ ਜੇ ਤੇ ਸਾਨੂੰ ਦੁੱਖ ਹੁੰਦਾ, ਮਾੜਾ ਬੋਲ ਜੇ ਸਾਨੂੰ ਦੁੱਖ ਹੁੰਦਾ। ਕਿਉਂ? ਕਿਉਂਕਿ ਸਾਡੀ ਅਵਸਥਾ ਜਿਹੜੀ ਹੈ ਉਹ ਸੰਸਾਰੀ ਹੈ, ਸਾਡੀ ਅਵਸਥਾ ਸੰਸਾਰੀ ਹੈ। ਸੰਸਾਰੀ ਅਵਸਥਾ ਦੇ ਵਿੱਚ ਜੇ ਸੌ ਬੰਦੇ ਨੇ ਸਨਮਾਨ ਕਰ ਦਿੱਤਾ ਤੇ ਖੁਸ਼ ਹੈ, ਤੇ ਜੇ ਇੱਕ ਬੰਦਾ ਵੀ ਕਿਤੇ ਅਪਮਾਨ ਦੇ ਬੋਲ ਬੋਲ ਗਿਆ ਤੇ ਸਾਨੂੰ ਦੁੱਖ ਹੁੰਦਾ, ਕਿਉਂਕਿ ਸਾਡੀ ਅਵਸਥਾ ਸੰਸਾਰੀ ਹੈ। ਪਰ ਸਮਾਧੀ ਦੀ ਜਿਹੜੀ ਅਵਸਥਾ ਹੈ, ਇੱਥੇ ਗੁਰਪਿਆਰੀਓ ਕੋਈ ਸਨਮਾਨ ਕਰਦੇ ਤਾਂ ਕੋਈ ਫਰਕ ਨਹੀਂ, ਜੇ ਕੋਈ ਅਪਮਾਨ ਕਰਦੇ ਤਾਂ ਵੀ ਕੋਈ ਫਰਕ ਨਹੀਂ। ਇਸ ਅਵਸਥਾ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵੀ ਕੀਤਾ। ਵੈਸੇ ਬਾਣੀ ਦੇ ਵਿੱਚ ਇਸ ਅਵਸਥਾ ਦਾ ਜ਼ਿਕਰ ਬਹੁਤ ਜਗ੍ਹਾ ਆਇਆ, ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਅਵਸਥਾ ਦਾ ਜ਼ਿਕਰ ਕਰਦੇ ਲਿਖਦੇ ਨੇ, ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਹੁਣ ਮਿੱਟੀ ਤੇ ਸੋਨੇ ਨੂੰ ਇੱਕ ਸਮਾਨ ਕੌਣ ਸਮਝਦਾ ਗੁਰੂ ਪਿਆਰੀਓ? ਅਸੀਂ ਤਾਂ ਨਹੀਂ ਸਮਝਦੇ। ਸਾਡੀ ਦ੍ਰਿਸ਼ਟੀ ਦੇ ਵਿੱਚ, ਸਾਡੇ ਨਜ਼ਰੀਏ ਦੇ ਵਿੱਚ ਮਿੱਟੀ ਦੀ ਵੈਲਿਊ ਜਿਹੜੀ ਹੈ ਉਹ ਹੋਰ ਹੈ, ਔਰ ਸੋਨੇ ਦੀ ਵੈਲਿਊ ਜਿਹੜੀ ਹੈ ਉਹ ਹੋਰ ਹੈ ਸਾਡੀ ਨਜ਼ਰ ਚ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਇਸ ਅਵਸਥਾ ਚ ਹੈ, ਸਮਾਧੀ ਦੀ ਅਵਸਥਾ ਚ ਹੈ, ਉਹਦੇ ਲਈ ਮਿੱਟੀ ਤੇ ਸੋਨਾ ਇੱਕ ਸਮਾਨ ਹੈ, ਮਿੱਟੀ ਤੇ ਸੋਨਾ ਇੱਕ ਸਮਾਨ ਹੈ ਗੁਰੂ ਪਿਆਰੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਕੀ ਐਸੀ ਅਵਸਥਾ ਵਾਲੇ ਪੁਰਖ ਹੋਏ ਨੇ? ਇਤਿਹਾਸ ਪੜੋ ਗੁਰੂ ਪਿਆਰੇ, ਕਿਸੇ ਦੂਸਰੇ ਮਜ਼ਹਬ ਦੂਸਰੇ ਮਤ ਦੇ ਇਤਿਹਾਸ ਵੱਲ ਝਾਤ ਮਾਰਨ ਦੀ ਲੋੜ ਨਹੀਂ ਹੈ, ਅਸੀਂ ਆਪਣਾ ਸਿੱਖ ਇਤਿਹਾਸ ਪੜ੍ਹੀਏ। ਸਿੱਖ ਇਤਿਹਾਸ ਦੇ ਵਿੱਚ ਗੁਰੂ ਸਾਹਿਬਾਨ ਤਾਂ ਸਨ ਹੀ ਇਸ ਅਵਸਥਾ ਦੇ ਧਾਰਨੀ, ਪਰ ਗੁਰੂ ਸਾਹਿਬਾਨ ਤੋਂ ਇਲਾਵਾ ਅਨੇਕਾਂ ਸਿੱਖ ਹੋਏ ਨੇ ਗੁਰੂ ਪਿਆਰੇ ਐਸੀ ਅਵਸਥਾ ਦੇ ਧਾਰਨੀ, ਅਨੇਕਾਂ ਸਿੱਖ ਜਿਨ੍ਹਾਂ ਨੇ ਇਸ ਅਵਸਥਾ ਨੂੰ ਪਾਇਆ। ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੋਲ ਹਰਗੋਬਿੰਦਪੁਰੇ ਦੀ ਧਰਤੀ ਤੇ ਕਸ਼ਮੀਰ ਦੀ ਸੰਗਤ ਆਈ, ਕਿਹਾ ਮਹਾਰਾਜ ਕਸ਼ਮੀਰ ਦੇ ਵਿੱਚ ਸੰਗਤਾਂ ਆਪ ਜੀ ਨੂੰ ਮੁੜ ਯਾਦ ਕਰ ਰਹੀਆਂ ਨੇ। ਇੱਕ ਫੇਰਾ ਸਤਿਗੁਰੂ ਜੀ ਕਸ਼ਮੀਰ ਪਾ ਚੁੱਕੇ ਸੀ, ਸੰਗਤ ਆਈ ਕਹਿੰਦੇ ਮਹਾਰਾਜ ਇੱਕ ਵਾਰ ਫੇਰ ਕਸ਼ਮੀਰ ਦੀਆਂ ਸੰਗਤਾਂ ਤੁਹਾਨੂੰ ਯਾਦ ਕਰਦੀਆਂ ਨੇ, ਇੱਕ ਵਾਰੀ ਜਾ ਕੇ ਕਸ਼ਮੀਰ ਦੀਆਂ ਸੰਗਤਾਂ ਨੂੰ ਦਰਸ਼ਨ ਦਿਓ। ਮਹਾਰਾਜ ਕਹਿੰਦੇ ਸਾਡਾ ਜਾਣਾ ਭਾਈ ਹੁਣ ਮੁਨਾਸਬ ਨਹੀਂ। ਕਹਿੰਦੇ ਮਹਾਰਾਜ ਕਸ਼ਮੀਰ ਦੀਆਂ ਸੰਗਤਾਂ ਬੇਹਬਲ ਨੇ ਤੁਹਾਡੇ ਦਰਸ਼ਨਾਂ ਲਈ। ਕਹਿੰਦੇ ਭਾਈ ਸਾਡਾ ਜਾਣਾ ਤਾਂ ਮੁਨਾਸਬ ਨਹੀਂ, ਪਰ ਅਸੀਂ ਆਪਣਾ ਇੱਕ ਸੇਵਕ ਭੇਜਦੇ ਹਾਂ, ਸਿੱਖ ਭੇਜਦੇ ਹਾਂ, ਤੁਸੀਂ ਉਸ ਨੂੰ ਸਾਡਾ ਰੂਪ ਕਰਕੇ ਜਾਣਨਾ, ਉਹ ਤੁਹਾਨੂੰ ਬਾਣੀ ਸੁਣਾਏਗਾ, ਪ੍ਰਚਾਰ ਕਰੇਗਾ, ਤੁਸੀਂ ਉਹਦੇ ਦਰਸ਼ਨ ਕਰਨਾ। ਮਹਾਰਾਜ ਨੇ ਭਾਈ ਗੜੀਆ ਜੀ ਨੂੰ ਭੇਜਿਆ। ਭਾਈ ਗੜੀਆ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੇਵਕ ਸਨ। ਮਹਾਰਾਜ ਨੇ ਭਾਈ ਗੜੀਆ ਜੀ ਨੂੰ ਭੇਜਿਆ, ਜਾਓ ਭਾਈ ਗੜੀਆ ਜੀ ਕਸ਼ਮੀਰ ਦੇ ਵਿੱਚ ਜਾਓ, ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਭਾਈ ਗੜੀਆ ਜੀ ਕਸ਼ਮੀਰ ਗਏ, ਸਿੱਖੀ ਦਾ ਪ੍ਰਚਾਰ ਕਰਨ ਲੱਗੇ। ਉੱਥੇ ਇੱਕ ਫਕੀਰ ਦੇ ਨਾਲ ਭਾਈ ਗੜੀਆ ਜੀ ਦੀ ਸਾਂਝ ਪੈ ਗਈ। ਕਦੇ ਉਹ ਫਕੀਰ ਭਾਈ ਗੜੀਆ ਜੀ ਕੋਲ ਚਲਾ ਜਾਇਆ ਕਰੇ ਜਿੱਥੇ ਭਾਈ ਗੜੀਆ ਜੀ ਦਾ ਆਸਣ ਹੁੰਦਾ ਸੀ, ਕਦੇ ਭਾਈ ਗੜੀਆ ਜੀ ਫਕੀਰ ਦੇ ਕੋਲ ਆਇਆ ਕਰਨ ਜਦੋਂ ਸਮਾਂ ਮਿਲਿਆ ਕਰੇ। ਦੋਨੇ ਉੱਚ ਅਵਸਥਾ ਦੇ ਧਾਰਨੀ ਸਨ, ਤੇ ਜਦੋਂ ਦੋਨੇ ਉੱਚ ਅਵਸਥਾ ਦੇ ਧਾਰਨੀ ਮਿਲਦੇ ਤੇ ਫਿਰ ਪਰਮੇਸ਼ਵਰ ਦੇ ਘਰ ਦੀਆਂ ਗੱਲਾਂ ਚੱਲਦੀਆਂ। ਇੱਕ ਦਿਨ ਉਹ ਫਕੀਰ ਨੂੰ ਮਿਲਣ ਭਾਈ ਗੜੀਆ ਜੀ ਆਏ, ਤੇ ਭਾਈ ਗੜੀਆ ਜੀ ਜਦੋਂ ਤੁਰਨ ਲੱਗੇ ਤੇ ਉਹ ਫਕੀਰ ਜਿਹੜਾ ਸੀ ਉਹ ਭਾਈ ਗੜੀਆ ਜੀ ਨੂੰ ਕੁਝ ਦੂਰੀ ਤੱਕ ਛੱਡਣ ਚਲਾ ਗਿਆ। ਅਸੀਂ ਜਿਹਦਾ ਸਨਮਾਨ ਕਰਦੇ ਹਾਂ ਨਾ ਗੁਰੂ ਪਿਆਰਿਓ, ਜਿਹਨੂੰ ਆਦਰ ਦਿੰਦੇ ਹਾਂ, ਉਹਨੂੰ ਉਸ ਬੂਹੇ ਤੱਕ ਛੱਡਣ ਜਾਂਦੇ ਹਾਂ। ਜਿਹਦਾ ਹੋਰ ਜ਼ਿਆਦਾ ਸਨਮਾਨ ਕਰਦੇ ਹਾਂ ਉਹਨੂੰ ਅਸੀਂ ਅੱਡੇ ਤੱਕ ਛੱਡਣ ਜਾਂਦੇ ਹਾਂ। ਬੱਸ ਅੱਡੇ ਤੱਕ ਛੱਡਣ ਜਾਂਦੇ ਹਾਂ, ਬੱਸ ਚੜਾ ਕੇ ਆਉਂਦੇ ਹਾਂ ਜਾਂ ਏਅਰਪੋਰਟ ਤੱਕ ਛੱਡਣ ਜਾਂਦੇ ਹਾਂ, ਸਟੇਸ਼ਨ ਤੱਕ ਛੱਡਣ ਜਾਂਦੇ ਹਾਂ। ਭਾਈ ਗੜੀਆ ਜੀ ਨੂੰ ਉਹ ਛੱਡਣ ਗਿਆ, ਭਾਈ ਗੜੀਆ ਜੀ ਅੱਗੇ ਅੱਗੇ, ਉਹ ਫਕੀਰ ਭਾਈ ਗੜੀਆ ਜੀ ਦੇ ਪਿੱਛੇ ਪਿੱਛੇ ਕੀ ਦੇਖਦਾ ਕਿ ਭਾਈ ਗੜੀਆ ਜੀ ਦੇ ਪੈਰਾਂ ਦੇ ਵਿੱਚ ਪਾਇਆ ਜੋੜਾ ਥੋੜਾ ਜਿਹਾ ਟੁੱਟਿਆ ਤੇ ਉਹਦੇ ਨਾਲ ਮਿੱਟੀ ਜਿਹੜੀ ਹੈ ਉਹ ਉੱਡ ਕੇ ਭਾਈ ਗੜੀਆ ਜੀ ਦੇ ਲੱਤਾਂ ਦੇ ਪੈਰ। ਉਹ ਸੋਚਣ ਲੱਗਿਆ ਕਿ ਬ੍ਰਹਮ ਗਿਆਨੀ ਸਿੱਖ ਹੈ ਪਰ ਮਾਇਆ ਪੱਖੋਂ ਕਮਜ਼ੋਰ ਹੈ, ਮੈਂ ਥੋੜੀ ਦੂਰ ਤੱਕ ਜਾਣਾ, ਇਹਦੇ ਨਾਲ ਅੱਗੇ ਇੱਕ ਮੰਡੀ ਆਏਗੀ, ਕਸਬਾ ਆਏਗਾ, ਉੱਥੋਂ ਮੈਂ ਇਹਨੂੰ ਜੋੜਾ ਲੈ ਕੇ ਦਿਆਂਗਾ। ਭਾਈ ਗੜੀਆ ਜੀ ਨੂੰ ਉਹਦੇ ਮਨ ਦੀ ਅਵਸਥਾ ਦਾ ਪਤਾ ਲੱਗ ਗਿਆ, ਕਿਉਂਕਿ ਬ੍ਰਹਮ ਗਿਆਨੀ ਪੁਰਖ ਹੈ ਨਾ ਦੋਵੇਂ, ਅਸੀਂ ਨਹੀਂ ਜਾਣਦੇ ਕਿ ਸਾਡੇ ਨਾਲ ਦੇ ਮਨ ਚ ਕੀ ਹੈ, ਪਰ ਜਿਹੜੇ ਇਸ ਅਵਸਥਾ ਦੇ ਧਾਰਨੀ ਹੁੰਦੇ ਆ ਉਹ ਜਾਣਦੇ ਆ। ਉਹ ਰੁਕੇ ਤੇ ਫਕੀਰ ਨੂੰ ਕਹਿਣ ਲੱਗੇ, ਫਕੀਰ ਦੀ ਇਰਦ ਗਿਰਦ ਦੇਖੋ। ਜਦੋਂ ਫਕੀਰ ਨੇ ਕਹਿੰਦੇ ਇਰਦ ਗਿਰਦ ਦੇਖਿਆ ਤਾਂ ਕੀ ਦੇਖਦਾ ਕਿ ਉਹਨੂੰ ਹਰ ਪਾਸੇ ਸੋਨਾ ਚਾਂਦੀ ਹੀਰੇ ਮੋਤੀ ਦਿਖਾਈ ਦਿੰਦੇ। ਉਹਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਗੁਰਮੁਖ ਸਭ ਕੁਝ ਹੁੰਦਿਆਂ ਹੀ ਉਹ ਪ੍ਰਾਮਤਾ ਦੇ ਨਾਲ ਜ਼ਿੰਦਗੀ ਚ ਆਉਂਦਾ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈ, ਉਹਨੂੰ ਜੋ ਮਿਲਿਆ ਉਸਨੂੰ ਪ੍ਰਵਾਨ ਕਰਦਾ ਹੈ, ਜੋ ਮਿਲਿਆ ਉਸਨੂੰ ਪ੍ਰਵਾਨ ਕਰਦਾ ਹੈ, ਅਕਾਲ ਪੁਰਖ ਦਾ ਸ਼ੁਕਰ ਕਰਦਾ ਹੈ, ਜੋ ਨਹੀਂ ਮਿਲਿਆ ਉਹਦੇ ਲਈ ਵੀ ਅਕਾਲ ਪੁਰਖ ਦਾ ਸ਼ੁਕਰ ਕਰਦਾ ਹੈ। ਪਰ ਐਸੀ ਅਵਸਥਾ ਕੇਵਲ ਤੇ ਕੇਵਲ ਉਹਨਾਂ ਦੀ ਹੁੰਦੀ ਹੈ ਗੁਰਪਿਆਰਿਓ, ਜਿਹੜੇ ਪੂਰੇ ਗੁਰੂ ਦੇ ਧਾਰਨੀ ਹੁੰਦੇ ਆ, ਪੂਰੇ ਗੁਰੂ ਦੇ ਲੜ ਲੱਗੇ ਹੁੰਦੇ ਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਆਖਦੇ ਨੇ, ਕਹਿੰਦੇ ਸੁਖ ਸਨੇਹ ਔਰ ਭੈ ਨਹੀਂ ਜਾਕੇ ਕੰਚਨ ਮਾਟੀ ਮਨ ਹਰਕ ਸੋਗ ਤੇ ਰਹੇ ਨਿਆਰੋ। ਇਹ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਖਦੇ, ਨਾਹੇ ਮਾਨ ਅਪਮਾਨਾ। ਤੇ ਐਸਾ ਪੁਰਖ ਪਰਮੇਸ਼ਵਰ ਦੇ ਵਿੱਚ ਲੀਨ ਹੁੰਦਾ। ਕਿਵੇਂ ਲੀਨ ਹੁੰਦਾ? ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਪਾਣੀ ਦੇ ਨਾਲ ਲੀਨ ਹੁੰਦਾ, ਐਸਾ ਪੁਰਖ ਇਉਂ ਲੀਨ ਹੁੰਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਗੁਰਪਿਆਰੀ ਜਿਹੜਾ ਬਚਨ ਕਹਿ ਰਹੇ ਨੇ ਉਹਨੂੰ ਧਿਆਨ ਨਾਲ ਸੁਣਿਓ। ਕਹਿੰਦੇ ਸਹਿਜ ਸਮਾਧ, ਸਮਾਧ ਸਮਾਧ ਦਾ ਮਤਲਬ ਸਮਾਧੀ, ਕਿਉਂਕਿ ਧਾ ਨੂੰ ਧੱਦੇ ਨੂੰ ਸਿਹਾਰੀ ਲੱਗੀ ਹੈ, ਧੱਦੇ ਨੂੰ ਸਿਹਾਰੀ ਲੱਗੀ ਹੈ, ਮੂਲਕ ਅੰਕ ਵਜੋਂ ਅਰਥ ਇਹਦਾ ਸਮਾਧੀ। ਤੇ ਸਹਿਜ ਦਾ ਮਤਲਬ ਹੈ ਅਡੋਲਤਾ, ਸਹਿਜ ਦਾ ਅਰਥ ਹੈ ਅਡੋਲਤਾ, ਅਡੋਲਤਾ ਦੀ ਅਵਸਥਾ, ਉਹ ਅਵਸਥਾ ਜਿੱਥੇ ਮਨ ਨਹੀਂ ਡੋਲਦਾ, ਨਾ ਖੁਸ਼ੀ ਦੇਖ ਕੇ ਨਾ ਦੁੱਖ ਦੇਖ ਕੇ, ਨਾ ਮਾਣ ਵੇਖ ਕੇ ਨਾ ਅਪਮਾਨ ਵੇਖ ਕੇ, ਜਿੱਥੇ ਮਨ ਨਹੀਂ ਡੋਲਦਾ ਉਹ ਜਿਹੜੀ ਅਵਸਥਾ ਹੈ ਉਹ ਸਹਿਜ ਸਮਾਧੀ ਹੈ, ਸਹਿਜ ਸਮਾਧੀ। ਇੱਕ ਸਵਾਲ ਪੈਦਾ ਹੁੰਦਾ ਕਿ ਜਦੋਂ ਕੋਈ ਇਨਸਾਨ ਇਸ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਫਿਰ ਉਸ ਨੂੰ ਮਿਲਦਾ ਕੀ ਹੈ? ਕਿ ਨਾ ਤਾਂ ਉਹਨੂੰ ਸੁੱਖ ਖੁਸ਼ੀ ਦਿੰਦਾ, ਨਾ ਉਹਨੂੰ ਦੁੱਖ ਦੁੱਖ ਦਿੰਦਾ, ਫਿਰ ਉਹਨੂੰ ਮਿਲਦਾ ਕੀ ਹੈ? ਉਹਨੂੰ ਮਿਲਦਾ ਆਨੰਦ, ਆਨੰਦ, ਆਨੰਦ। ਕਿਹੜਾ ਆਨੰਦ? ਕਿਹੜਾ ਆਨੰਦ? ਆਨੰਦ ਵੀ ਦੋ ਤਰ੍ਹਾਂ ਦਾ, ਇੱਕ ਹੈ ਦੁਨੀਆਂ ਦਾ ਆਨੰਦ, ਦੁਨਿਆਵੀ ਆਨੰਦ। ਜਿਹੜਾ ਦੁਨੀਆਂ ਦਾ ਆਨੰਦ ਹੈ ਨਾ ਗੁਰਪਿਆਰੀਓ, ਇਹ ਥੋੜੇ ਸਮੇਂ ਵਾਸਤੇ ਹੁੰਦਾ। ਪਿਆਸ ਲੱਗੀ ਹੈ, ਪਾਣੀ ਮਿਲ ਗਿਆ, ਆਨੰਦ ਆ ਗਿਆ ਬਈ। ਭੁੱਖ ਲੱਗੀ ਹੈ, ਰੋਟੀ ਮਿਲ ਗਈ, ਆਨੰਦ ਆ ਗਿਆ ਬਈ। ਗਰਮੀ ਲੱਗੀ ਹੈ, ਬਹੁਤ ਜ਼ਿਆਦਾ ਗਰਮੀ ਹੈ, ਕਿਤੇ ਠੰਡੀ ਜਗ੍ਹਾ ਤੇ ਬੈਠਣ ਨੂੰ ਮਿਲ ਗਏ, ਕਿਤੇ ਏਸੀ ਵਾਲੇ ਕਮਰੇ ਚ ਚਲੇ ਗਏ, ਆਨੰਦ ਆ ਗਿਆ ਬਈ। ਪਰ ਇਹ ਆਨੰਦ ਜਿਹੜਾ ਇਹ ਥੋੜੇ ਸਮੇਂ ਦਾ, ਭੁੱਖ ਫਿਰ ਲੱਗ ਜਾਂਦੀ ਹੈ, ਪਿਆਸ ਫਿਰ ਲੱਗ ਜਾਂਦੀ ਹੈ, ਬਾਹਰ ਫਿਰ ਗਰਮੀ ਚ ਨਿਕਲਣਾ ਪੈਂਦਾ। ਇਸੇ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਆਨੰਦ ਆਨੰਦ ਸਭ ਕੋ ਕਹਿ। ਸਾਰੇ ਹੀ ਕਹਿੰਦੇ ਆਨੰਦ ਆ ਗਿਆ, ਆਨੰਦ ਆ ਗਿਆ, ਪਰ ਅਸਲੀ ਜਿਹੜਾ ਆਨੰਦ ਹੈ ਨਾ ਉਹ ਗੁਰੂ ਤੋਂ ਮਿਲਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਸਹਿਜ ਸਮਾਧ ਆਨੰਦ ਸੁਖ, ਜਿਹੜਾ ਆਨੰਦਮਈ ਸੁਖ ਹੈ, ਜਿਹੜੀ ਅਡੋਲਤਾ ਦੀ ਅਵਸਥਾ ਹੈ, ਅਡੋਲਤਾ ਦੀ ਸਮਾਧੀ ਹੈ, ਇਹ ਕਿਹਨੇ ਦਿੱਤੀ ਹੈ? ਕੌਣ ਦਿੰਦਾ? ਕਹਿੰਦੇ ਪੂਰੇ ਗੁਰ ਦੀਨ, ਪੂਰੇ ਗੁਰ ਦੀਨ, ਗੁਰ ਦੇ ਰਾਰੇ ਨੂੰ ਸਿਹਾਰੀ, ਪੂਰੇ ਗੁਰੂ ਨੇ, ਪੂਰੇ ਗੁਰੂ ਨੇ ਦੀਨ, ਦੀਨ ਦਾ ਮਤਲਬ ਹੈ ਦਿੱਤੀ। ਇੱਕ ਦੀਨ ਦਾ ਮਤਲਬ ਮਜ਼ਹਬ ਹੁੰਦਾ, दीन गवाया दुनी स्यों। उथे दीन दा की अर्थ है, उथे दीन दा अर्थ हुंदा गुरु प्यारियो मजहब धर्म। एक दीन दा मतलब हुंदा बेचारा आजस नमाना, एक दीन इथे दीन दा मतलब है दित्ता, दित्ता है किने दित्ता है पूरे गुरु ने। देखो गुरु प्यारे किड्डी कमाल दी गल है। गुरु अर्जन देव जी महाराज कहंदे इह वड्डियां छायां ने, ते वड्डियां छायां कोई हारी सारी गुरु नहीं दिंदा जिहड़ा आपे बनिया हुंदा है। इह वड्डियां छायां हारी सारी गुरु नहीं दिंदा जिहड़ा आपे बनिया हुंदा है, क्योंकि खुद उहदे कोले हुंदियां नहीं। दिंदा तां उही है ना जिहदे कोले चीजां होणगियां, ते जिहदे कोले है ही नहीं उह कित्थों देऊगा। जिहदे कोले है ही नहीं गुरु प्यारियो उह देऊ कित्थे। ਇਹ ਜਿਹੜੀ ਅਵਸਥਾ ਹੈ ਸਹਿਜ ਅਵਸਥਾ ਅਡੋਲਤਾ ਦੀ ਅਵਸਥਾ ਹੈ, ਤੇ ਅਡੋਲਤਾ ਦੀ ਅਵਸਥਾ ਤੋਂ ਬਾਅਦ ਪੈਦਾ ਹੋਣ ਵਾਲਾ ਜਿਹੜਾ ਆਨੰਦ ਹੈ ਇਹ ਤਾਂ ਉਹੀ ਦੇਊਗਾ ਨਾ ਜਿਹਦੇ ਕੋਲੇ ਹੈਗਾ। ਕਿਹਦੇ ਕੋਲੇ ਹੈ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪੂਰੇ ਗੁਰੂ ਕੋਲੇ ਹੈ, ਅਧੂਰੇ ਕੋਲੇ ਨਹੀਂ ਹੈ। ਬਾਣੀ ਚ ਗੁਰੂ ਪਿਆਰਿਓ ਗੁਰੂ ਦੇ ਅਗੇਤਰ ਤੇ ਪਿਛੇਤਰ ਪੂਰਾ ਸ਼ਬਦ ਬਹੁਤ ਜਗ੍ਹਾ ਮਿਲਦਾ। ਗੁਰਪੂਰੈ ਚਰਨੀ ਲਾਇਆ, ਗੁਰਪੂਰੈ ਕੀਤੀ ਪੂਰੀ, ਪੂਰੇ ਗੁਰ ਕਾ ਸੁਣ ਉਪਦੇਸ਼, ਬਹੁਤ ਵਾਰ ਆਇਆ। ਪੂਰਾ ਵਿਸ਼ੇਸ਼ਣ ਹੈ, ਬਹੁਤ ਵਾਰ ਆਇਆ। ਤਾਂ ਉੱਥੇ ਸਾਨੂੰ ਸਮਝਾਉਂਦੇ ਹੈ ਕਿ ਕਿਤੇ ਅਧੂਰੇ ਗੁਰੂ ਦੇ ਟੇਟੇ ਨਾ ਚੜ੍ਹ ਜਿਓ ਜੇ, ਕਿਉਂਕਿ ਅਧੂਰੇ ਕੋਲੇ ਇਹ ਚੀਜ਼ਾਂ ਨਹੀਂ ਹੁੰਦੀਆਂ, ਨਹੀਂ ਹੁੰਦੀਆਂ ਉਹਨਾਂ ਕੋਲੇ ਇਹ ਚੀਜ਼ਾਂ। ਇਹ ਚੀਜ਼ਾਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਪੂਰੇ ਗੁਰੂ ਕੋਲ ਹੀ ਹੈ, ਤੇ ਪੂਰਾ ਗੁਰੂ ਹੀ ਇਹਨਾਂ ਚੀਜ਼ਾਂ ਨੂੰ ਦਿੰਦਾ ਹੈ। ਪੂਰਾ ਗੁਰੂ ਹੀ ਦਿੰਦਾ ਹੈ। ਬਾਣੀ ਚ ਬਚਨ ਆਉਂਦਾ ਨਾ ਗੁਰੂ ਪਿਆਰਿਓ, ਤਿੱਕਲ ਖੱਡ ਨਾ ਮਾਵਈ। ਪਾਤਸ਼ਾਹ ਕਹਿੰਦੇ ਨੇ ਅਧੂਰਾ ਗੁਰੂ ਜਿਹੜਾ ਆਪ ਹੀ ਨਹੀਂ ਗੁਰੂ ਪਿਆਰਿਓ ਤਰ ਸਕਦਾ, ਉਹ ਕਿਸੇ ਨੂੰ ਕਿਵੇਂ ਤਾਰ ਸਕਦਾ। ਦਰਿਆ ਵਗਦਾ ਨਾ ਗੁਰੂ ਪਿਆਰਿਓ, ਦਰਿਆ ਦੇ ਵਿੱਚ ਡੁੱਬਦੇ ਨੂੰ ਉਹੀ ਬਚਾ ਸਕਦਾ ਜਿਹੜਾ ਖੁਦ ਗੁਰੂ ਪਿਆਰਿਓ ਤਰਨ ਜਾਣਦਾ ਹੋਵੇ, ਪੂਰਾ ਗੂੜ ਤਰਨ ਜਾਣਦਾ ਹੋਵੇ, ਉਹੀ ਕਿਸੇ ਨੂੰ ਉਹ ਡੁੱਬਦੇ ਨੂੰ ਦਰਿਆ ਚੋਂ ਬਾਹਰ ਕੱਢ ਸਕਦਾ, ਦੂਜਾ ਨਹੀਂ ਕੱਢ ਸਕਦਾ ਗੁਰੂ ਪਿਆਰਿਓ। ਡੰਡਾ ਹੁੰਦਾ ਨਾ ਡੰਡਾ, ਛੋਟਾ ਜਿਹਾ ਡੰਡਾ ਦਰਿਆ ਚ ਸੁੱਟ ਦਿਓ, ਉਹ ਆਪ ਤਾਂ ਤਰ ਸਕਦਾ, ਆਪ ਤਰ ਸਕਦਾ ਗੁਰੂ ਪਿਆਰਿਓ ਛੋਟਾ ਜਿਹਾ ਡੰਡਾ। ਪਰ ਜੇ ਕੋਈ ਡੁੱਬਦਾ ਉਸ ਡੰਡੇ ਨੂੰ ਫੜ ਲਏ, ਤੇ ਫਿਰ ਉਹ ਡੰਡਾ ਜਿਹੜਾ ਹੈ ਉਸ ਡੁੱਬਦੇ ਨੂੰ ਪਾਰ ਨਹੀਂ ਲੈ ਕੇ ਜਾ ਸਕਦਾ, ਖੁਦ ਡੰਡਾ ਡੁੱਬ ਜਾਂਦਾ, ਖੁਦ ਡੰਡਾ ਡੁੱਬ ਜਾਂਦਾ ਹੈ ਗੁਰੂ ਪਿਆਰਿਓ। ਪਾਰ ਉਹੀ ਲਿਜਾਂਦਾ ਹੈ ਜਿਹੜਾ ਗੁਰੂ ਪਿਆਰਿਓ ਗੂੜ ਤਾਰੂ ਹੈ। ਤੇ ਗੁਰੂ ਕੀ ਹੈ? ਪੂਰਾ ਗੁਰੂ ਕੀ ਹੈ? ਪੂਰਾ ਗੁਰੂ ਜਹਾਜ਼ ਹੈ, ਜਹਾਜ਼। ਜਹਾਜ਼ ਦੇ ਉੱਤੇ ਇੱਕ ਨਹੀਂ ਬਲਕਿ ਪੂਰਾਂ ਦੇ ਪੂਰ ਪਾਰ ਲੰਘਦੇ ਨੇ, ਪੂਰਾਂ ਦੇ ਪੂਰ ਜਿਹੜੇ ਬਹਿ ਜਾਂਦੇ ਨੇ, ਜਿਹੜੇ ਬਹਿ ਜਾਂਦੇ ਨੇ ਗੁਰੂ ਪਿਆਰਿਓ। ਗੁਰੂ ਜਹਾਜ਼ ਹੈ। ਸਤਿਗੁਰੂ ਨੂੰ ਬਹੁਤਾ ਆਖਿਆ ਬਾਣੀ ਚ, ਬਹੁਤਾ ਬਹੁਤਾ ਜਹਾਜ਼ ਨੂੰ ਕਹਿੰਦੇ ਆ। ਫਿਰ ਸਾਰੇ ਬਹਿੰਦੇ ਕਿਉਂ ਨੀ ਜਹਾਜ਼ ਚ? ਜੇ ਗੁਰੂ ਜਹਾਜ਼ ਹੈ, ਪਾਰ ਸਾਰਿਆਂ ਨੇ ਲੰਘਣਾ ਹੈ, ਤੇ ਫਿਰ ਸਾਰੇ ਜਹਾਜ਼ ਚ ਬਹਿ ਕਿਉਂ ਨੀ ਜਾਂਦੇ ਗੁਰੂ ਪਿਆਰਿਓ? ਐਵੇਂ ਨਹੀਂ ਬੈਠਿਆ ਜਾਂਦਾ। ਤੁਸੀਂ ਹਵਾਈ ਸਫ਼ਰ ਕਰਨਾ ਨਾ, ਤੇ ਕੁਝ ਨਿਯਮ ਹੈ ਹਵਾਈ ਕੰਪਨੀਆਂ ਦੇ, ਹਵਾਈ ਕੰਪਨੀਆਂ ਦੇ ਨਿਯਮ ਹੈ। ਤੁਸੀਂ ਉਹਨਾਂ ਨਿਯਮਾਂ ਨੂੰ ਉਲੰਘ ਕੇ ਹਵਾਈ ਜਹਾਜ਼ ਤੇ ਨਹੀਂ ਬੈਠ ਸਕਦੇ। ਇਵੇਂ ਪੂਰਾ ਗੁਰੂ ਪਾਰ ਲੰਘਾਉਂਦਾ, ਪਰ ਪੂਰੇ ਗੁਰੂ ਰੂਪੀ ਜਹਾਜ਼ ਦੇ ਵਿੱਚ ਬੈਠਣ ਦੇ ਲਈ ਨਿਯਮ ਹੈ ਗੁਰੂ ਪਿਆਰਿਓ। ਪੂਰੇ ਗੁਰੂ ਦੇ ਵੀ ਨਿਯਮ ਹੈ। ਨਸ਼ੇ ਛੱਡਣੇ ਪੈਣਗੇ, ਸਾਬਤ ਸੂਰ ਧੋਣਾ ਪਊਗਾ, ਪਾਹੁਲ ਲੈਣੀ ਪਊਗੀ। ਇੱਥੇ ਅਸੀਂ ਕਹਿੰਦੇ ਹਾਂ ਨਹੀਂ ਨਹੀਂ, ਵਿਦੇਸ਼ ਜਾਣਾ ਤੇ ਹਵਾਈ ਜਹਾਜ਼ ਕੰਪਨੀ ਦੇ ਨਿਯਮ ਤਾਂ ਮੰਨਣ ਲਈ ਤਿਆਰ ਹੈ, ਪਰ ਜਗਤ ਤੋਂ ਪਾਰ ਜਾਣ ਲਈ ਗੁਰੂ ਰੂਪੀ ਚਰਨਾਂ ਦੇ ਵਿੱਚ ਬੈਠਣ ਵਾਸਤੇ ਗੁਰੂ ਦੀ ਬਣਾਈ ਮਰਿਆਦਾ ਮੰਨਣ ਵਾਸਤੇ ਤਿਆਰ ਨਹੀਂ, ਗੁਰੂ ਦੀ ਦੱਸੀ ਮਰਿਆਦਾ ਮੰਨਣ ਵਾਸਤੇ ਤਿਆਰ ਨਹੀਂ। ਉੱਥੇ ਅਸੀਂ ਕਹਿੰਦੇ ਹਾਂ ਅਸੀਂ ਗੁਰੂ ਦੀ ਮਰਿਆਦਾ ਮੁਤਾਬਕ ਨਹੀਂ ਚੱਲਣਾ, ਸਾਡੇ ਮੁਤਾਬਕ ਗੁਰੂ ਦੀ ਮਰਿਆਦਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਉੱਥੇ ਸਾਡੀ ਸੋਚ ਇਹ ਹੋ ਜਾਂਦੀ ਕਿ ਮਰਿਆਦਾ ਗੁਰੂ ਦੀ ਇਹ ਸਾਡੇ ਮੁਤਾਬਕ ਹੋਣੀ ਚਾਹੀਦੀ ਹੈ, ਅਸੀਂ ਗੁਰੂ ਦੀ ਮਰਿਆਦਾ ਮੁਤਾਬਕ ਚੱਲਣ ਦੇ ਸਕਸ਼ਮ ਨਹੀਂ ਹਾਂ। ਕਿੱਡੀ ਕਮਾਲ ਦੀ ਗੱਲ ਹੈ ਬਈ, ਕਿੱਡੀ ਕਮਾਲ ਦੀ ਗੱਲ ਹੈ। ਕੋਈ ਬੰਦਾ ਸਰਕਾਰ ਨੂੰ ਕਹੇ ਵੀ ਆਹ ਜਿਹੜੇ ਤੁਸੀਂ ਕਾਨੂੰਨ ਬਣਾਏ ਆ ਨਾ, ਮੈਂ ਇਹਨਾਂ ਮੁਤਾਬਕ ਨਹੀਂ ਚੱਲ ਸਕਦਾ, ਜਿਵੇਂ ਮੈਂ ਚੱਲਦਾ ਤੁਸੀਂ ਕਾਨੂੰਨ ਐਵੇਂ ਬਣਾਓ, ਮੈਂ ਨਸ਼ਾ ਵੇਚਣਾ ਕਾਨੂੰਨ ਆਪਦਾ ਇੱਦਾਂ ਦਾ ਕਰੋ ਵੀ ਮੈਨੂੰ ਪ੍ਰਵਾਨਗੀ ਹੋਣੀ ਚਾਹੀਦੀ ਹੈ, ਕਿੱਡੀ ਕਮਾਲ ਦੀ ਗੱਲ ਹੈ ਬਈ। ਇਹ ਚੀਜ਼ਾਂ ਨਹੀਂ ਹੁੰਦੀਆਂ ਗੁਰੂ ਪਿਆਰੇ ਉਸ ਸੰਸਾਰ ਦੇ ਵਿੱਚ, ਹਰ ਚੀਜ਼ ਮਰਿਆਦਾ ਚ ਚੱਲ ਰਹੀ ਹੈ। ਅਪ ਤੇਜ ਬਾਏ ਪ੍ਰਥਮੀ ਆਕਾਸਾ ਐਸੀ ਰਹਿਤ ਰਹੋ ਹਰ ਪਾਸਾ, ਇਹ ਸੂਰਜ ਇਹ ਚੰਦ ਇਹ ਤਾਰੇ ਇਹ ਆਕਾਸ਼ ਇਹ ਧਰਤੀ ਸਭ ਮਰਿਆਦਾ ਚ ਚੱਲ ਰਹੇ ਹੈ, ਪਸ਼ੂ ਪੰਛੀ ਪੇੜ ਪੌਦੇ ਸਭ ਮਰਿਆਦਾ ਚ ਚੱਲ ਰਹੇ ਹੈ। ਜੇ ਬੇਮਰਿਆਦਤ ਗੁਰੂ ਪਿਆਰਿਓ ਚੱਲਣ ਦਾ ਯਤਨ ਕਰਦਾ ਤੇ ਕੇਵਲ ਇਨਸਾਨ ਕਰਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਇਹ ਜਿਹੜੀਆਂ ਅਵਸਥਾਵਾਂ ਨੇ, ਇਹ ਜਿਹੜੀਆਂ ਸਟੇਜਾਂ ਨੇ, ਇਹ ਪੂਰੇ ਗੁਰੂ ਨੇ ਦਿੱਤੀਆਂ ਨੇ ਭਾਈ। ਪੂਰਾ ਗੁਰੂ ਦਿੰਦਾ, ਅਧੂਰਾ ਨਹੀਂ ਦਿੰਦਾ, ਕੱਚਾ ਨਹੀਂ ਦਿੰਦਾ, ਆਪੂ ਬਣਿਆ ਨਹੀਂ ਦਿੰਦਾ। ਜਿਹਦੇ ਕੋਲੇ ਚੀਜ਼ਾਂ ਹੈ ਹੀ ਨਹੀਂ ਆ, ਉਹ ਕਿੱਥੋਂ ਦਏਗਾ ਵਿਚਾਰਾ? ਤੇ ਜੇ ਉਹ ਦੇਣ ਦਾ ਦਾਵਾ ਕਰਦਾ ਤੇ ਝੂਠ ਬੋਲਦਾ ਪਿਆ। ਜੇ ਦੇਣ ਦਾ ਦਾਵਾ ਕਰਦਾ, ਜਿਹਦੇ ਪੱਲੇ ਕੁਛ ਨਹੀਂ ਹੈ, ਜਿਹਦੇ ਪੱਲੇ ਦਾਣੇ ਨਹੀਂ ਹੈ, ਉਹ ਆਖੇ ਕਿ ਮੈਂ ਭੰਡਾਰਾ ਲਾ ਤਾ, ਮੈਂ ਭੰਡਾਰਾ ਲਾ ਦਿੰਦਾ। ਕਿੱਥੋਂ ਲਾ ਦੇਗਾ ਭੰਡਾਰਾ? ਬਈ ਦਾਣੇ ਨਹੀਂ ਆ ਉਹਦੇ ਕੋਲ, ਤਾਂ ਉਹ ਵੰਡੇਗਾ ਕਿੱਥੋਂ? ਵੰਡੇਗਾ ਤਾਂ ਉਹੀ ਨਾ ਜਿਹਦੇ ਕੋਲ ਦਾਣੇ ਹੈ ਨਾ। ਤਾਂ ਇਸ ਕਰਕੇ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੀ ਪੰਕਤੀ ਚ ਕਹਿੰਦੇ, ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ। ਪੂਰੇ ਗੁਰੂ ਨੇ ਇਹ ਚੀਜ਼ਾਂ ਦਿੱਤੀਆਂ ਨੇ ਭਾਈ। ਪੂਰਾ ਗੁਰੂ ਇਹ ਚੀਜ਼ਾਂ ਦਿੰਦਾ ਹੈ। ਇਹ ਸਭ ਤੋਂ ਵੱਡੀਆਂ ਦਾਤਾਂ ਨੇ ਗੁਰੂ ਦੀਆਂ, ਸਭ ਤੋਂ ਵੱਡੀਆਂ ਚੀਜ਼ਾਂ ਨੇ ਗੁਰੂ ਦੀਆਂ, ਕਿ ਇੱਕ ਐਸੀ ਅਵਸਥਾ ਮਿਲ ਜਾਣੀ ਜਿੱਥੇ ਆਨੰਦ ਹੀ ਆਨੰਦ ਹੈ, ਆਨੰਦ ਹੀ ਆਨੰਦ ਹੈ, ਆਨੰਦ ਹੀ ਆਨੰਦ ਹੈ। ਇੱਕ ਰੋਟੀ ਮਿਲ ਗਈ ਤਾਂ ਵੀ ਕਿਹਾ ਸ਼ੁਕਰ ਹੈ ਪਰਮਾਤਮਾ, ਪੰਜ ਮਿਲ ਗਈਆਂ ਤਾਂ ਵੀ ਕਿਹਾ ਸ਼ੁਕਰ ਹੈ ਪਰਮਾਤਮਾ, ਨਾ ਮਿਲੀ ਤਾਂ ਵੀ ਕਿਹਾ ਸ਼ੁਕਰ ਹੈ ਪਰਮਾਤਮਾ, ਫਰਕ ਹੀ ਕੋਈ ਨਹੀਂ ਪਿਆ। ਪੰਜ ਮਿਲ ਗਈਆਂ ਤਾਂ ਵੀ ਕੋਈ ਫਰਕ ਨਹੀਂ ਪਿਆ, ਇੱਕ ਮਿਲ ਗਈ ਤਾਂ ਵੀ ਕੋਈ ਫਰਕ ਨਹੀਂ ਪਿਆ, ਰੁੱਖੀ ਮਿਲ ਗਈ ਤਾਂ ਵੀ ਕੋਈ ਫਰਕ ਨਹੀਂ ਪਿਆ, 36 ਪ੍ਰਕਾਰ ਦੇ ਭੋਜਨ ਮਿਲ ਗਏ ਤਾਂ ਵੀ ਕੋਈ ਫਰਕ ਨਹੀਂ ਪਿਆ। ਇਹ ਅਵਸਥਾ ਬਹੁਤ ਵੱਡੀ ਚੀਜ਼ ਹੈ ਤੇ ਇਹ ਅਵਸਥਾ ਗੁਰੂ ਪਿਆਰਿਓ ਗੁਰੂ ਦਿੰਦਾ ਹੈ। ਗੁਰੂ ਕਿਹੜਾ ਦਿੰਦਾ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪੂਰਾ ਗੁਰੂ ਦਿੰਦਾ ਭਾਈ, ਪੂਰਾ ਗੁਰੂ ਦਿੰਦਾ, ਅਧੂਰਾ ਨਹੀਂ ਦਿੰਦਾ, ਅਧੂਰਾ ਨਹੀਂ ਦਿੰਦਾ। ਜਦੋਂ ਸਤਿਗੁਰੂ ਜੀ ਕਹਿੰਦੇ ਨਾ ਪੂਰਾ ਗੁਰੂ ਦਿੰਦਾ, ਇਹਦਾ ਮਤਲਬ ਅਧੂਰਾ ਨਹੀਂ ਦਿੰਦਾ। ਦੋ ਰਸਤੇ ਨੇ, ਇੱਕ ਪੱਕਾ ਇੱਕ ਕੱਚਾ। ਅਸੀਂ ਕਿਸੇ ਨੂੰ ਕਹਿੰਦੇ ਪੱਕੇ ਰਸਤੇ ਤੇ ਜਾਣਾ ਭਾਈ, ਇਹਦਾ ਮਤਲਬ ਹੈ ਕਿ ਕੱਚੇ ਤੇ ਨਹੀਂ ਜਾਣਾ। ਜਦੋਂ ਕਹਿਤਾ ਕਿ ਪੱਕੇ ਰਸਤੇ ਤੇ ਜਾਣਾ ਹੈ, ਮਤਲਬ ਕੱਚੇ ਤੇ ਨਹੀਂ ਜਾਣਾ। ਸੜਕਾਂ ਤੇ ਸਾਈਨ ਬੋਰਡ ਲੱਗੇ ਹੁੰਦੇ ਆ, ਕੀ ਲਿਖਿਆ ਹੁੰਦਾ? ਖੱਬੇ ਹੱਥ ਚੱਲੋ। ਕੋਈ ਬੰਦਾ ਸੱਜੇ ਹੱਥ ਚੱਲਦਾ, ਐਕਸੀਡੈਂਟ ਹੋ ਗਿਆ, ਪੁੱਛਿਆ ਜਾਂਦਾ ਵੀ ਭਾਈ ਤੂੰ ਸੱਜੇ ਹੱਥ ਚੱਲਦਾ ਪਿਆ ਸੀ ਤੇ ਲਿਖਿਆ ਨੀ ਪੜਿਆ ਵੀ ਖੱਬੇ ਹੱਥ ਚੱਲੋ, ਤੂੰ ਖੱਬੇ ਹੱਥ ਕਿਉਂ ਨੀ ਤੁਰਦਾ ਸੀ? ਤੇ ਜੇ ਉਹ ਆਖੇ ਵੀ ਮੈਂ ਜੀ ਇਹ ਤਾਂ ਪੜਿਆ ਕਿ ਖੱਬੇ ਹੱਥ ਚੱਲੋ, ਪਰ ਇਹ ਤਾਂ ਕਿਤੇ ਲਿਖਿਆ ਨੀ ਸੀ ਕਿ ਸੱਜੇ ਹੱਥ ਜਿਹੜਾ ਨਾ ਚੱਲੋ। ਤਾਂ ਜਦੋਂ ਲਿਖ ਦਿੱਤਾ ਕਿ ਖੱਬੇ ਹੱਥ ਚੱਲੋ ਤੇ ਉਹਦੇ ਵਿੱਚੋਂ ਹੀ ਗੁਰੂ ਪਿਆਰੇ ਅਰਥ ਨਿਕਲਦਾ ਕਿ ਖੱਬੇ ਸੱਜੇ ਨਹੀਂ ਤੁਰਨਾ ਹੈ, ਸੱਜੇ ਨਹੀਂ ਜਾਣਾ ਹੈ, ਸੱਜੇ ਨਹੀਂ ਜਾਣਾ ਹੈ। ਸਿਆਣੇ ਮਨੁੱਖ ਉਹਦੇ ਵਿੱਚੋਂ ਹੀ ਗੁਰੂ ਪਿਆਰਿਓ ਅਰਥ ਕੱਢ ਲੈਂਦੇ ਨੇ, ਸਮਝਦਾਰ ਉਹਦੇ ਵਿੱਚੋਂ ਹੀ ਅਰਥ ਕੱਢ ਲੈਂਦੇ ਨੇ ਕਿ ਸੱਜੇ ਹੱਥ ਨਹੀਂ ਜਾਣਾ, ਖੱਬੇ ਹੱਥ ਤੁਰਨਾ ਤੇ ਖੱਬੇ ਹੱਥ ਹੀ ਤੁਰਨਾ ਹੈ, ਪੱਕੇ ਰਸਤੇ ਤੁਰਨਾ ਤੇ ਪੱਕੇ ਰਸਤੇ ਹੀ ਤੁਰਨਾ ਹੈ, ਕੱਚੇ ਮਾਰਗ ਤੇ ਨਹੀਂ ਤੁਰਨਾ। ਪਰ ਜਿਹੜੇ ਮੂਰਖ ਹੁੰਦੇ ਆ ਉਹ ਕੱਚੇ ਮਾਰਗ ਤੇ ਚੱਲਦੇ ਆ, ਕਹਿੰਦੇ ਕਿਹੜਾ ਲਿਖਿਆ ਕਿ ਕੱਚੇ ਰਸਤੇ ਤੇ ਨਹੀਂ ਤੁਰਨਾ? ਉਹ ਭਾਈ ਪੁਰਖਾ ਕੱਚੇ ਰਸਤੇ ਤੇ ਨਹੀਂ ਤੁਰਨਾ ਨਹੀਂ ਲਿਖਿਆ, ਪਰ ਸਮਝਦਾਰੀ ਵਰਤ ਇਹ ਤਾਂ ਲਿਖਿਆ ਨਾ ਕਿ ਸੱਜੇ ਹੱਥ ਤੁਰ ਤੈਨੂੰ ਮੰਜ਼ਲ ਮਿਲੇਗੀ, ਸੱਜੇ ਹੱਥ ਤੁਰਨਾ ਹੈ। ਪਰ ਮੂਰਖਾਂ ਦੀ ਬਾਤ ਅੱਗ ਹੈ, ਅਲੱਗ ਹੈ ਮੂਰਖਾਂ ਦੀ ਬਾਤ। ਜਿਹੜੇ ਸਮਝਦਾਰ ਹੁੰਦੇ ਆ ਗੁਰੂ ਪਿਆਰਿਓ, ਉਹਨਾਂ ਨੂੰ ਪਾਤਸ਼ਾਹ ਕਹਿੰਦੇ ਪੂਰਾ ਗੁਰੂ ਦਿੰਦਾ ਭਾਈ, ਤੇ ਸਮਝਦਾਰ ਅਰਥ ਕਰ ਲੈਂਦੇ ਨੇ ਕਿ ਅਧੂਰਾ ਨਹੀਂ ਦਿੰਦਾ, ਅਧੂਰੇ ਕੋਲ ਨਹੀਂ ਜਾਣਾ ਹੈ, ਕੱਚੇ ਕੋਲ ਨਹੀਂ ਜਾਣਾ ਹੈ, ਕੱਚੇ ਕੋਲ ਨਹੀਂ ਜਾਣਾ ਹੈ। ਕਾਚੇ ਗੁਰਤੇ ਮੁਕਤ ਨਾ ਹੁਆ, ਬਾਣੀ ਦੇ ਵਿੱਚ ਪਾਤਸ਼ਾਹ ਨੇ ਕਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਕਾਚੇ ਗੁਰਤੇ ਮੁਕਤ ਨਾ ਹੁਆ, ਕੱਚੇ ਗੁਰੂ ਤੋਂ ਮੁਕਤੀ ਨਹੀਂ ਮਿਲਦੀ ਹੈ, ਇਸ ਕਰਕੇ ਕੱਚੇ ਗੁਰੂ ਕੋਲ ਨਹੀਂ ਜਾਣਾ ਹੈ। ਪੂਰੇ ਕੋਲੇ ਜਾਣਾ ਪੱਕੇ ਕੋਲੇ ਜਾਣਾ ਹੈ। ਪੱਕਾ ਗੁਰੂ ਹੀ ਇਹ ਚੀਜ਼ਾਂ ਦਿੰਦਾ ਹੈ। ਇਹ ਪਾਤਸ਼ਾਹ ਪਹਿਲੀ ਪੰਕਤੀ ਚ ਆਖਦੇ ਨੇ, ਅੱਗੇ ਦੱਸਦੇ ਨੇ,
ਸਦਾ ਸੁਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨਾ।
ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਜਿਸ ਨੂੰ ਇਹ ਅਵਸਥਾ ਮਿਲ ਜਾਂਦੀ ਹੈ, ਸਹਿਜ ਸਮਾਧੀ ਦੀ ਅਵਸਥਾ ਮਿਲ ਜਾਂਦੀ ਹੈ, ਜਿੱਥੇ ਆਨੰਦ ਹੀ ਆਨੰਦ ਹੈ, ਉਥੇ ਫਿਰ ਕੀ ਹੁੰਦਾ ਹੈ? ਕਹਿੰਦੇ ਸਦਾ ਸਹਾਈ ਸੰਗ ਪ੍ਰਭ। ਉਸ ਅਵਸਥਾ ਦੇ ਵਿੱਚ ਫਿਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਉਹਦੇ ਸਦਾ ਹੀ ਅੰਗ ਸੰਗ ਹੁੰਦਾ ਤੇ ਸਦਾ ਹੀ ਉਹਦਾ ਮਦਦਗਾਰ ਹੁੰਦਾ। ਜਿਹੜੇ ਇਸ ਅਵਸਥਾ ਚ ਹੋ ਜਾਂਦੇ ਆ ਨਾ, ਉਹਨਾਂ ਦੇ ਅੰਗ ਸੰਗ ਹਮੇਸ਼ਾ ਅਕਾਲ ਪੁਰਖ ਹੁੰਦਾ ਔਰ ਅਕਾਲ ਪੁਰਖ ਪਰਮਾਤਮਾ ਉਹਨਾਂ ਦਾ ਮਦਦਗਾਰ ਵੀ ਹੁੰਦਾ ਹੈ ਜਿਹੜੇ ਇਸ ਅਵਸਥਾ ਨੂੰ ਪਹੁੰਚ ਜਾਂਦੇ ਨੇ। ਤੇ ਇਹ ਅਵਸਥਾ ਕੌਣ ਦਿੰਦਾ? ਇਹ ਗੁਰੂ ਦਿੰਦਾ। ਗੁਰੂ ਪਿਆਰੀ ਜੇ ਅਸੀਂ ਆਖੀਏ ਨਾ ਆਪਣੇ ਯਤਨਾਂ ਦੇ ਨਾਲ ਇਸ ਅਵਸਥਾ ਤੇ ਪਹੁੰਚ ਜਾਂਗੇ, ਨਹੀਂ ਪਹੁੰਚ ਸਕਦੇ, ਅਸੀਂ ਨਹੀਂ ਪਹੁੰਚ ਸਕਦੇ। ਫਿਰ ਅਸੀਂ ਕੀ ਕਰ ਸਕਦੇ ਹਾਂ ਇਸ ਅਵਸਥਾ ਨੂੰ ਲੈਣ ਵਾਸਤੇ? ਇਸ ਅਵਸਥਾ ਨੂੰ ਲੈਣ ਵਾਸਤੇ ਅਸੀਂ ਯੋਗ ਬਣਨਾ, ਪਾਤਰ ਬਣਨਾ, ਅਧਿਕਾਰੀ ਬਣਨਾ। ਤੇ ਅਧਿਕਾਰੀ ਕਿਵੇਂ ਬਣ ਸਕਦੇ ਆ? ਬਾਣੀ ਪੜ੍ਹਨੀ, ਬਾਣੀ ਸੁਣਨੀ, ਸੰਗਤ ਕਰਨੀ, ਸੇਵਾ ਕਰਨੀ, ਗੁਰੂ ਦੇ ਦੱਸੇ ਆਸ਼ੇ ਮੁਤਾਬਕ ਚੱਲਣ ਦਾ ਯਤਨ ਕਰਨਾ, ਇਹ ਸਾਨੂੰ ਅਧਿਕਾਰੀ ਬਣਾਉਂਦਾ, ਯੋਗ ਬਣਾਉਂਦਾ। ਜਦੋਂ ਯੋਗ ਹੋ ਜਾਂਗੇ ਗੁਰੂ ਨੇ ਉਸੇ ਵੇਲੇ ਸਾਨੂੰ ਇਹ ਚੀਜ਼ ਦੇ ਜਾਣੀ। ਜਿਵੇਂ ਬੱਚਾ ਛੋਟਾ ਹੁੰਦਾ ਨਾ ਗੁਰੂ ਪਿਆਰਿਓ, ਤਾਂ ਉਹਨੂੰ ਮਾਂ ਬਾਪ ਜਾਇਦਾਦ ਦੇ ਵਾਰਸ ਨਹੀਂ ਬਣਾਉਂਦੇ। ਬੱਚਾ ਵੱਡਾ ਹੋਈ ਜਾਂਦਾ, ਵੱਡਾ ਹੋਈ ਜਾਂਦਾ, 18 ਸਾਲ ਦਾ ਹੋ ਜਾਂਦਾ, ਫਿਰ ਸਮਝਦਾਰ ਹੋ ਜਾਂਦਾ। ਕਾਨੂੰਨ ਵੀ ਕਹਿੰਦਾ ਕਿ 18 ਸਾਲ ਦਾ ਸਮਝਦਾਰ ਹੋ ਗਿਆ, ਹੁਣ ਭਾਈ ਇਹਨੂੰ ਜਾਇਦਾਦ ਦੇ ਮਾਲਕ ਬਣਾਇਆ ਜਾ ਸਕਦਾ। ਗੁਰੂ ਤਾਂ ਤਿਆਰ ਹੈ ਦੇਣ ਵਾਸਤੇ, ਪਰ ਅਸੀਂ ਵੱਡੇ ਹੀ ਨਹੀਂ ਹੋ ਰਹੇ, ਅਸੀਂ ਯੋਗ ਹੀ ਨਹੀਂ ਹੋ ਰਹੇ। ਯੋਗ ਹੋਣ ਵਾਸਤੇ ਸੰਗਤ ਕਰਨੀ, ਸੇਵਾ ਕਰਨੀ, ਬਾਣੀ ਪੜ੍ਹਨੀ, ਬਾਣੀ ਸੁਣਨੀ, ਬਾਣੀ ਦੇ ਆਸ਼ੇ ਮੁਤਾਬਕ ਜ਼ਿੰਦਗੀ ਜਿਉਣ ਦਾ ਯਤਨ ਕਰਨਾ, ਇਹ ਜ਼ਰੂਰੀ ਹੈ ਗੁਰੂ ਪਿਆਰੀ। ਜਦੋਂ ਅਸੀਂ ਇਹ ਸਾਰੇ ਕੰਮ ਕਰਨ ਲੱਗ ਪਏ, ਯੋਗ ਹੋ ਗਏ, ਗੁਰੂ ਨੇ ਉਸੇ ਵੇਲੇ ਗੁਰੂ ਪਿਆਰਿਓ ਬਿਨਾਂ ਮੰਗਿਆਂ ਦੇ ਦੇਣਾ ਹੈਗਾ। ਫਿਰ ਮੰਗਣ ਦੀ ਲੋੜ ਨਹੀਂ ਹੈ, ਸਾਨੂੰ ਮੰਗਣੀ ਨਹੀਂ ਪੈਣੀ। ਇਹ ਅਵਸਥਾ ਜਦੋਂ ਯੋਗ ਹੋ ਗਏ ਨਾ, ਆਪਣੇ ਆਪ ਹੀ ਦੇ ਦੇਣੀ। ਗੁਰੂ ਦਾ ਨਿਯਮ ਹੈ ਕਿ ਜਿਹੜਾ ਯੋਗ ਹੈ ਉਹਨੂੰ ਦੇਣੀ ਹੈ ਭਾਈ ਇਸ। ਤਾਂ ਪਾਤਸ਼ਾਹ ਕਹਿੰਦੇ ਇਸ ਅਵਸਥਾ ਦੇ ਵਿੱਚ ਸਦਾ ਸਹਾਈ ਸੰਗ ਪ੍ਰਭ, ਉਹ ਵਾਹਿਗੁਰੂ ਸਦਾ ਅੰਗ ਸੰਗ ਰਹਿੰਦਾ, ਮਦਦਗਾਰ ਹੁੰਦਾ, ਅੰਮ੍ਰਿਤ ਗੁਣ ਚੀਨ। ਤੇ ਇਸ ਅਵਸਥਾ ਦੇ ਵਿੱਚ ਜੀਵ ਉਹਨਾਂ ਗੁਣਾਂ ਨੂੰ ਪਹਿਚਾਣਦਾ ਜਿਹੜੇ ਆਤਮਕ ਜੀਵਨ ਦਿੰਦੇ ਆ, ਉਹਨਾਂ ਗੁਣਾਂ ਨਾਲ ਸਾਂਝ ਪਾ ਲੈਂਦਾ ਜਿਹੜੇ ਆਤਮਕ ਜੀਵਨ ਦਿੰਦੇ ਆ, ਜਿਵੇਂ ਸਬਰ, ਸ਼ੁਕਰ, ਨਿਮਰਤਾ, ਮਿਠਾਸ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਰਹਿਤ ਅਵਸਥਾ, ਇਹ ਗੁਣ ਪਹਿਚਾਣ ਲੈਂਦਾ, ਇਹਨਾਂ ਗੁਣਾਂ ਨਾਲ ਸਾਂਝ ਪਾ ਲੈਂਦਾ। ਇਹ ਪਾਤਸ਼ਾਹ ਰਹਾਉ ਦੀ ਪੰਕਤੀ ਚ ਜ਼ਿਕਰ ਕਰਦੇ ਨੇ,
ਰਹਾਉ ਜੈ ਜੈਕਾਰ ਜਗਤਰ ਮਹ ਲੋ ਚਹਿ ਸਭ ਜੀਆ।
ਮਹਾਰਾਜ ਹੋਰ ਕੀ ਹੁੰਦਾ ਜਿਹੜਾ ਇਸ ਅਵਸਥਾ ਨੂੰ ਪਾ ਲੈਂਦਾ? ਸਤਿਗੁਰੂ ਜੀ ਕਹਿੰਦੇ ਜੈ ਜੈਕਾਰ ਜਗਤਰ ਮਹ, ਕਹਿੰਦੇ ਸਾਰੇ ਜਗਤ ਦੇ ਵਿੱਚ ਜਗਤਰ। ਜਗਤਰ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਜਗਤਰ ਦਾ ਮਤਲਬ ਹੈ ਜਗਤ ਦੇ ਅੰਦਰ, ਜਗਤਰ ਜਗਤ ਦੇ ਅੰਦਰ, ਸੰਸਾਰ ਦੇ ਅੰਦਰ ਕੀ ਹੁੰਦਾ? ਕਹਿੰਦੇ ਜੈ ਜੈਕਾਰ, ਕਹਿੰਦੇ ਉਹਦੀ ਜੈ ਜੈਕਾਰ ਹੋ ਜਾਂਦੀ। ਜਿਹੜਾ ਇਸ ਅਵਸਥਾ ਨੂੰ ਪਾ ਲੈਂਦਾ ਨਾ, ਸੰਸਾਰ ਚ ਉਹਦੀ ਜੈ ਜੈਕਾਰ ਹੋ ਜਾਂਦੀ ਹੈ। ਲੁੱਚ ਹੈ ਸਭ ਜੀਆ, ਕਹਿੰਦੇ ਸਾਰੇ ਜੀ ਉਹਨੂੰ ਲੋਚਦੇ ਨੇ। ਕਿਤੇ ਮਿਲੇ ਇਹੋ ਪੁਰਖ, ਕਿਤੇ ਮਿਲੇ ਐਸਾ ਪੁਰਖ, ਕਿਤੇ ਮਿਲੇ ਐਸਾ ਪੁਰਖ। ਸਾਰੇ ਜੀਵ ਐਸੀ ਅਵਸਥਾ ਦੇ ਵਿੱਚ ਪੁੱਜੇ ਹੋਏ ਸਾਧੂ ਨੂੰ ਗੁਰੂ ਪਿਆਰਿਓ ਲੋਚਦੇ ਨੇ, ਪੁੱਜੇ ਹੋਏ ਗੁਰਸਿੱਖ ਨੂੰ ਲੋਚਦੇ ਨੇ, ਪੁੱਜੇ ਹੋਏ ਸਿੱਖ ਨੂੰ ਲੋਚਦੇ ਨੇ। ਹੁਣ ਤੁਸੀਂ ਉਹਨੂੰ ਸਿੱਖ ਕਹਿ ਲੋ, ਗੁਰਸਿੱਖ ਕਹਿ ਲੋ, ਸਾਧੂ ਕਹਿ ਲੋ, ਸੰਤ ਕਹਿ ਲੋ, ਬਾਬਾ ਕਹਿ ਲੋ, ਭਗਤ ਕਹਿ ਲੋ, ਦਾਸ ਕਹਿ ਲੋ, ਜਨ ਕਹਿ ਲੋ, ਕੁਛ ਮਰਜ਼ੀ ਕਹਿ ਲੋ, ਸਭ ਲੋਚਦੇ ਨੇ, ਸਭ ਉਹਦੇ ਦੀਦਾਰ ਨੂੰ ਲੋਚਦੇ ਨੇ, ਸਭ ਉਹਦੀ ਗੁਰਪਿਆਰੀ ਬਚਨ ਸੁਣਨ ਦੀ ਤਾਂਘ ਨੂੰ ਲੋਚਦੇ ਨੇ। ਇਹ ਪਾਤਸ਼ਾਹ ਦੱਸਦੇ ਨੇ,
ਸੋ ਪ੍ਰਸੰਨ ਭਏ ਸਤ ਗੁਰ ਪ੍ਰਭੂ ਕਛ ਬਿਗਨ ਨਾ ਥੀਆ।
ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਨੇ, ਇੱਕ ਗੱਲ ਚੇਤੇ ਰੱਖਣੀ ਹੈ ਪੁਰਖੋ, ਸੋ ਪ੍ਰਸੰਨ ਭਏ। ਭਏ ਦਾ ਮਤਲਬ ਕੀ ਹੁੰਦਾ? ਭਏ ਦਾ ਮਤਲਬ ਹੋਏ। ਬਾਣੀ ਚ ਭਈ ਸ਼ਬਦ ਵੀ ਆਉਂਦਾ, ਭਇਆ ਸ਼ਬਦ ਵੀ ਆਉਂਦਾ। ਭਈ ਦਾ ਮਤਲਬ ਹੈ ਹੋਈ, ਭਇਆ ਦਾ ਮਤਲਬ ਹੈ ਹੋਇਆ, ਭਏ ਦਾ ਮਤਲਬ ਹੈ ਹੋਏ। ਕਹਿੰਦੇ ਸੁਪ੍ਰਸੰਨ ਭਏ। ਸੁਪ੍ਰਸੰਨ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਪ੍ਰਸੰਨ ਚਿੱਤ, ਖੁਸ਼, ਪ੍ਰਸੰਨ ਹੋ ਗਏ। ਕੌਣ? ਸਤਿਗੁਰ ਪ੍ਰਭੂ। ਸਤਿਗੁਰੂ ਪ੍ਰਭੂ ਕਹਿੰਦੇ ਅਕਾਲ ਪੁਰਖ ਪਰਮੇਸ਼ਵਰ ਸਰੂਪ ਸਤਿਗੁਰੂ ਜਿਹਦੇ ਤੇ ਖੁਸ਼ ਹੋ ਗਏ, ਜਿਹਦੇ ਤੇ ਖੁਸ਼ ਹੋ ਗਏ। ਫਿਰ ਮਹਾਰਾਜ ਕਹਿੰਦੇ ਕਛੂ ਵਿਘਨ ਨਾ ਥੀਆ, ਥੀਆ ਦਾ ਮਤਲਬ ਹੀ ਹੋਇਆ, ਕਹਿੰਦੇ ਉਹਨੂੰ ਫਿਰ ਕੋਈ ਵਿਘਨ ਨਹੀਂ ਹੈ, ਕੋਈ ਸੰਕਟ ਨਹੀਂ ਹੈ, ਜਿਹਦੇ ਤੇ ਸਤਿਗੁਰੂ ਖੁਸ਼ ਹੋ ਗਏ। ਹੁਣ ਸਤਿਗੁਰੂ ਖੁਸ਼ ਕਿਹਦੇ ਤੇ ਹੁੰਦੇ ਆ ਗੁਰੂ ਪਿਆਰੇ? ਨਸ਼ੇ ਕਰਨ ਵਾਲੇ ਤੇ ਨਹੀਂ, ਕਿਹਦੇ ਤੇ ਖੁਸ਼ ਹੁੰਦੇ ਆ ਸਤਿਗੁਰੂ ਜੀ? ਬੇਈਮਾਨਾਂ ਤੇ ਨਹੀਂ, ਮੰਦਾ ਬੋਲਣ ਵਾਲਿਆਂ ਤੇ ਨਹੀਂ। ਕਿਹਦੇ ਤੇ ਖੁਸ਼ ਹੁੰਦੇ ਨੇ ਗੁਰੂ ਪਿਆਰਿਓ ਸਤਿਗੁਰੂ ਜੀ? ਇਹ ਗੁਰੂ ਪਿਆਰਿਓ ਬਹੁਤੀ ਵਿਆਖਿਆ ਕਰਨ ਦੀ ਜ਼ਰੂਰਤ ਨਹੀਂ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਸਤਿਗੁਰੂ ਉਹਦੇ ਤੇ ਖੁਸ਼ ਹੁੰਦੇ ਆ ਜਿਹੜਾ ਸਤਿਗੁਰੂ ਦੇ ਆਗਿਆ ਚ ਚੱਲਦਾ ਹੈ, ਜਿਹੜਾ ਸਤਿਗੁਰੂ ਦੀ ਆਗਿਆ ਚ ਚੱਲਦਾ ਹੈ, ਸਤਿਗੁਰੂ ਦੇ ਭਾਣੇ ਚ ਚੱਲਦਾ ਹੈ। ਤੇ ਸਤਿਗੁਰੂ ਦੀ ਆਗਿਆ ਕੀ ਕਹਿੰਦੀ ਹੈ? ਸਤਿਗੁਰੂ ਦੀ ਆਗਿਆ ਕਹਿੰਦੀ ਹੈ ਭਾਈ ਪੁਰਖੋ ਗੁਰੂ ਦੇ ਬਣ ਕੇ ਰਹੋ, ਗੁਣਾਂ ਦੇ ਧਾਰਨੀ ਬਣ ਕੇ ਰਹੋ, ਔਗੁਣਾਂ ਦਾ ਤਿਆਗ ਕਰਦੇ ਰਹੋ। ਇਹ ਸਤਿਗੁਰੂ ਦੀ ਆਗਿਆ, ਇਹ ਸਤਿਗੁਰੂ ਦਾ ਭਾਣਾ ਹੈ, ਇਹ ਸਤਿਗੁਰੂ ਉਹਦੇ ਤੇ ਖੁਸ਼ ਹੁੰਦੇ ਹੈ ਜਿਹੜਾ ਸਤਿਗੁਰੂ ਦੇ ਭਾਣੇ ਚ ਚੱਲਦਾ, ਸਤਿਗੁਰੂ ਦੀ ਰਜ਼ਾ ਚ ਚੱਲਦਾ, ਸਤਿਗੁਰੂ ਦੇ ਹੁਕਮ ਚ ਚੱਲਦਾ। ਆਪਣੇ ਭਾਣੇ ਚੱਲਣ ਵਾਲੇ, ਆਪਣੀ ਮਰਜ਼ੀ ਮੁਤਾਬਕ ਜ਼ਿੰਦਗੀ ਜਿਉਣ ਵਾਲੇ ਕਦੇ ਗੁਰੂ ਪਿਆਰਿਓ ਸਤਿਗੁਰੂ ਦੀ ਖੁਸ਼ੀ ਨਹੀਂ ਲੈ ਸਕਦੇ। ਮੈਂ ਖਾਣਾ ਆਹ ਖਾਣਾ ਕਿਉਂ? ਕਿਉਂਕਿ ਮੇਰੇ ਮਨ ਨੂੰ ਪਾਉਂਦਾ। ਮੈਂ ਆਹ ਪਹਿਨਣਾ ਕਿਉਂ? ਕਿਉਂਕਿ ਜਗਤ ਨੂੰ ਪਾਉਂਦਾ, ਸੰਸਾਰ ਨੂੰ ਪਾਉਂਦਾ। ਮੈਂ ਆਹ ਕਰਨਾ ਕਿਉਂ? ਮੈਨੂੰ ਪਾਉਂਦਾ। ਮੈਂ ਆਹ ਕਰਨਾ ਕਿਉਂ? ਸੰਸਾਰ ਨੂੰ ਪਾਉਂਦਾ। ਜਿਹੜਾ ਆਪਣੇ ਮੁਤਾਬਕ, ਸੰਸਾਰ ਦੇ ਮੁਤਾਬਕ ਜ਼ਿੰਦਗੀ ਜਿਉਂਦਾ ਗੁਰੂ ਪਿਆਰਿਓ, ਉਹ ਸਤਿਗੁਰੂ ਦੀ ਖੁਸ਼ੀ ਨਹੀਂ ਲੈਂਦਾ। ਸਤਿਗੁਰੂ ਦੀ ਖੁਸ਼ੀ ਉਹਦੇ ਤੇ ਮਿਲਦੀ ਜਿਹੜਾ ਸਤਿਗੁਰੂ ਦੇ ਦੱਸੇ ਮੁਤਾਬਕ ਕਰਦਾ, ਸਤਿਗੁਰੂ ਦੇ ਦੱਸੇ ਮੁਤਾਬਕ। ਹੁਣ ਅਸੀਂ ਵਿਆਹਾਂ ਸ਼ਾਦੀਆਂ ਚ ਬੇਲੋੜਾ ਖਰਚ ਕਰਦੇ ਹਾਂ, ਕਾਹਦੇ ਵਾਸਤੇ? ਸੰਸਾਰ ਨੂੰ ਚੰਗਾ ਲੱਗੇ, ਜਗਤ ਨੂੰ ਚੰਗਾ ਲੱਗੇ, ਜਗਤ ਆਖੇ ਵਾਹ 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 ਵਾਹ। ਜਗਤ ਦੀ ਵਾਹ ਵਾਹ ਲੈਣ ਦੇ ਲਈ ਗੁਰੂ ਪਿਆਰਿਓ, ਹਾਲਾਂਕਿ ਜਗਤ ਵਾਹ ਵਾਹ ਕਰਦਾ ਨਹੀਂ ਹੈ, ਇਹ ਭੁਲੇਖਾ ਹੈ ਸਾਨੂੰ। ਲੱਖਾਂ ਕਰੋੜਾਂ ਵਿਆਹਾਂ ਸ਼ਾਦੀਆਂ ਤੇ ਜਿਹੜੇ ਖਰਚ ਕਰਦੇ ਆ ਨਾ ਗੁਰੂ ਪਿਆਰਿਓ, ਤੇ ਸੱਦਦੇ ਨੇ ਮਹਿਮਾਨਾਂ ਨੂੰ, ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ, ਉਹ ਦੇਖ ਕੇ ਵਾਹ ਵਾਹ ਨਹੀਂ ਕਰਦੇ, ਮੂੰਹ ਤੇ ਕਰਦੇ ਆ ਵਾਹ ਵਾਹ ਵੀ ਬੜਾ ਵਧੀਆ ਪ੍ਰੋਗਰਾਮ ਕੀਤਾ, ਬੜੇ ਵਧੀਆ ਪਕਵਾਨ ਸੀ। ਤੇ ਜਾਂਦੇ ਹੋਏ ਗੁਰੂ ਪਿਆਰਿਓ ਇੱਕ ਦੂਜੇ ਨੂੰ ਇਹੋ ਹੀ ਕਹਿੰਦੇ ਤੁਰੇ ਜਾਂਦੇ ਆ, ਬੇਈਮਾਨੀ ਦਾ ਪੈਸਾ ਭਾਈ ਖਰਚ ਕੀਤਾ, ਆਮ ਬੰਦਾ ਕਿੱਥੇ ਕਰ ਸਕਦਾ ਮੇਰੇ ਅਰਗਾ, ਕਾਹਦੇ ਲਈ ਫਿਰ ਖਰਚ ਕਰਨਾ? ਗੁਰੂ ਪਿਆਰਿਓ, ਗੁਰੂ ਦੇ ਆਸ਼ੇ ਮੁਤਾਬਕ ਕਰੋ ਕਾਰ ਵਿਹਾਰ ਆਪਣੇ। ਤੇ ਗੁਰੂ ਦਾ ਆਸ਼ਾ ਕੀ ਕਹਿੰਦਾ? ਸਾਦਗੀ ਨਾ ਕਰੋ ਭਾਈ, ਸਾਦੇ ਵਿਆਹ ਕਰੋ, ਸਾਦੇ ਭੋਗ ਪਾਓ, ਸਾਦੇ ਵਿਆਹ ਸਾਦੇ ਭੋਗ, ਨਾ ਗੁਰੂ ਪਿਆਰਿਓ ਦੁੱਖ ਤੇ ਨਾ ਕੋਈ ਸੋਗ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਹੁਣ ਮਰਨੇ ਜਿਹੜੇ ਪਰਨੇ ਆ ਨਾ ਜਿਹੜੇ, ਇਹ ਵੀ ਗੁਰੂ ਪਿਆਰਿਓ ਸ਼ਾਹੀ ਕਰ ਲਏ ਆ, ਸ਼ਾਹੀ ਵਿਆਹ ਤਾਂ ਸ਼ਾਹੀ ਕੀਤੇ ਕੀਤੇ ਸੀ, ਮਰਨੇ ਪਰਨੇ ਵੀ ਸ਼ਾਹੀ ਕਰਦੇ ਤੁਰੇ ਜਾਂਦੇ। ਕਈ ਕਈ ਤਰ੍ਹਾਂ ਦੇ ਪਕਵਾਨ, ਕਈ ਕਈ ਤਰ੍ਹਾਂ ਦੇ ਮਿਸ਼ਟਾਨ ਅਸੀਂ ਬਣਾਉਂਦੇ ਤੁਰੇ ਜਾਂਦੇ। ਇਹ ਚੀਜ਼ਾਂ ਚੰਗੀਆਂ ਨਹੀਂ ਹੈ ਗੁਰੂ ਪਿਆਰਿਓ, ਗੁਰੂ ਦਾ ਆਸ਼ਾ ਨਹੀਂ ਕਹਿੰਦਾ। ਇਹ ਚਾਰ ਪੈਸੇ ਹੈ ਗੁਰੂ ਪਿਆਰਿਓ, ਤੇ ਇਹ ਨਹੀਂ ਕਿ ਫਜ਼ੂਲ ਖਰਚੀ ਕਰੇ ਚੱਲੋ। ਤਾਂ ਇਹ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕੱਛ ਵਿਘਨ ਨਾ ਥੀਆ। ਫੇਰ ਕਹਿੰਦੇ ਕੋਈ ਵਿਘਨ ਨਹੀਂ ਆਉਂਦਾ ਭਾਈ, ਫੇਰ ਕੋਈ ਸੰਕਟ ਨਹੀਂ ਆਉਂਦਾ, ਫੇਰ ਕੋਈ ਪਰੇਸ਼ਾਨੀ ਨਹੀਂ ਹੁੰਦੀ ਜਦੋਂ ਸਤਿਗੁਰੂ ਖੁਸ਼ ਹੋ ਜਾਂਦੇ ਨੇ। ਦੱਸਦੇ ਨੇ
ਜਾ ਕਾ ਅੰਗ ਦਇਆਲ ਪ੍ਰਭ ਤਾ ਕੇ ਸਭ ਦਾਸ।
ਜਾ ਕਾ ਅੰਗ, ਇੱਥੇ ਅੰਗ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਇੱਥੇ ਅੰਗ ਦਾ, ਅੰਗ ਵੈਸੇ ਆਪਾਂ ਹਿੱਸੇ ਨੂੰ ਕਹਿ ਦਿੰਦੇ ਹਾਂ, ਪਰ ਇੱਥੇ ਅੰਗ ਦਾ ਮਤਲਬ ਹੈ ਪੱਖ। ਕਹਿੰਦੇ ਜਾ ਕਾ ਅੰਗ ਦਇਆਲ ਪ੍ਰਭ, ਜਿਹਦਾ ਪੱਖ ਉਹ ਦਿਆਲੂ ਅਕਾਲ ਪੁਰਖ ਕਰਦਾ। ਅਸੀਂ ਕਹਿੰਦੇ ਨਾ ਉਹ ਫਲਾਨੇ ਬੰਦੇ ਨੇ ਤਾਂ ਫਲਾਨੇ ਦਾ ਪੱਖ ਕੀਤਾ ਭਾਈ, ਫਲਾਨੇ ਬੰਦੇ ਨੇ ਫਲਾਨੇ ਦਾ ਪੱਖ ਕੀਤਾ। ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹਦਾ ਪੱਖ ਉਹ ਦਿਆਲੂ ਅਕਾਲ ਪੁਰਖ ਕਰਦਾ, ਪਰਮੇਸ਼ਵਰ ਜਿਹਦਾ ਪੱਖ ਕਰਦਾ। ਕਹਿੰਦੇ ਤਾਂ ਕਿ ਸਭ ਦਾਸ, ਕਹਿੰਦੇ ਅਸੀਂ ਤਾਂ ਭਾਈ ਸਾਰੇ ਉਸੇ ਦੇ ਸੇਵਕ ਹੈ। ਤੇ ਪੱਖ ਕਿਹਦਾ ਕਰਦਾ ਗੁਰੂ ਪਿਆਰਿਓ? ਵਾਹਿਗੁਰੂ, ਵਾਹਿਗੁਰੂ ਅਕਾਲ ਪੁਰਖ ਕਿਹਦਾ ਪੱਖ ਕਰਦਾ? ਸਭ ਤੋਂ ਵੱਡਾ ਪੱਖ ਜਿਹੜਾ ਅਕਾਲ ਪੁਰਖ ਕਰਦਾ ਨਾ, ਉਹ ਗੁਰੂ ਦਾ ਕਰਦਾ, ਕਿਉਂਕਿ ਗੁਰੂ ਉਹਦਾ ਸਰੂਪ ਹੈ। ਤੇ ਦੂਜਾ ਉਹਦਾ ਕਰਦਾ ਜਿਹੜੇ ਗੁਰੂ ਦੇ ਬਣ ਜਾਂਦੇ, ਜਿਹੜੇ ਗੁਰੂ ਦੇ ਹੋ ਜਾਂਦੇ ਨੇ। ਇਹ ਪਾਤਸ਼ਾਹ ਦੱਸਦੇ ਨੇ
ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ,
ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ। ਹੇ ਭਾਈ ਪੁਰਖੋ ਸੁਣੋ ਇੱਕ ਗੱਲ ਧਿਆਨ ਦੇ ਨਾਲ, ਗੁਰੂ ਦੇ ਪਾਸ ਗੁਰੂ ਦੇ ਕੋਲ ਕੀ ਹੈ? ਕਹਿੰਦੇ ਸਦਾ ਸਦਾ ਵਡਿਆਈਆਂ, ਸਦਾ ਸਦਾ ਦੇਣ ਵਾਲੀਆਂ ਵਡਿਆਈਆਂ ਨੇ, ਸਦਾ ਸਦਾ ਦੇਣ ਵਾਲੀਆਂ ਵਡਿਆਈਆਂ। ਆ ਦੁਨੀਆਂ ਦੇ ਲੋਕਾਂ ਕੋਲ ਤਾਂ ਵਡਿਆਈਆਂ ਨੇ ਦੇਣ ਵਾਲੀਆਂ ਗੁਰੂ ਪਿਆਰਿਓ, ਕੋਈ ਇੱਕ ਦਿਨ ਦੀਆਂ, ਦੋ ਦਿਨ ਦੀਆਂ, ਗੁਰੂ ਕੋਲ ਤਾਂ ਐਸੀਆਂ ਵਡਿਆਈਆਂ ਨੇ ਜਿਹੜੀਆਂ ਹਮੇਸ਼ਾ ਰਹਿੰਦੀਆਂ ਨੇ। ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ। ਹੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹੜੇ ਸੰਗਤ ਚ ਬੈਠੇ, ਦੱਸੋ ਇਹਨਾਂ ਨੂੰ ਕਿ ਗੁਰੂ ਦੇ ਕੋਲ ਵਡਿਆਈ ਹੈ। ਜਿਹਨੂੰ ਗੁਰੂ ਤੋਂ ਵਡਿਆਈ ਮਿਲ ਗਈ, ਉਹਨੂੰ ਗੁਰੂ ਪਿਆਰਿਓ ਕਿਤੇ ਹੋਰ ਭੜਕਣ ਦੀ ਲੋੜ ਨਹੀਂ ਪੈਂਦੀ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਪਿਆਰਿਓ ਇੱਥੇ ਸਾਨੂੰ ਸਿੱਖਿਆ ਦਿੱਤੀ। ਗੁਰੂ ਦਾ ਉਪਦੇਸ਼ ਹੈ, ਗੁਰੂ ਦੀ ਸਿੱਖਿਆ, ਸਾਡੇ ਪੰਥ ਦੀ ਮਰਿਆਦਾ ਹੈ ਕਿ ਸਿੱਖ ਨੇ ਸਾਬਤ ਸੂਰਤ ਹੋ ਕੇ ਰਹਿਣਾ, ਸਿੱਖ ਨੇ ਸੀਸ ਦੇ ਉੱਤੇ ਸੋਹਣੀ ਦਸਤਾਰ ਸਜਾ ਕੇ ਆਪਣਾ ਗੁਰੂ ਪਿਆਰਿਓ ਜਿਹੜਾ ਜੀਵਨ ਜਿਉਣਾ। ਦਸਤਾਰ ਜਿਹੜੀ ਹੈ ਸਿੱਖ ਦੇ ਸਿਰ ਦਾ ਤਾਜ ਹੈ, ਸਿੱਖ ਦੇ ਸਿਰ ਦਾ ਤਾਜ। ਤੇ ਤਾਜ ਕਿਹਦੇ ਸਿਰ ਤੇ ਹੁੰਦਾ? ਜਿਹੜਾ ਰਾਜਾ ਹੁੰਦਾ, ਬਾਦਸ਼ਾਹ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਗੁਰੂ ਪਿਆਰਿਓ ਸੀਸ ਦੇ ਉੱਤੇ ਇਹ ਜਿਹੜੀ ਦਸਤਾਰ ਰੱਖੀ ਹੈ, ਇਸ ਕਰਕੇ ਰੱਖੀ ਹੈ ਕਿਉਂਕਿ ਸਾਨੂੰ ਰਾਜੇ ਬਣਾਇਆ ਉਹਨਾਂ ਨੇ, ਬਾਦਸ਼ਾਹ ਬਣਾਇਆ ਹੈ। ਅੱਜ ਦਸਤਾਰ ਸਾਡੇ ਬੱਚਿਆਂ ਦੇ ਸਿਰਾਂ ਤੋਂ ਗੁਰੂ ਪਿਆਰਿਓ ਬਿਸਰਦੀ ਜਾ ਰਹੀ ਹੈ। ਇਸ ਨੂੰ ਮੁੱਖ ਰੱਖ ਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੂਹਕ ਬੱਚਿਆਂ ਦੀ ਜਿਹੜੀ ਦਸਤਾਰਬੰਦੀ ਦਿਵਸ ਪ੍ਰੋਗਰਾਮ ਜਿਹੜਾ ਰੱਖਿਆ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ, ਕਿਉਂਕਿ ਗੁਰੂ ਪਿਆਰਿਓ ਇਹ ਸਾਹਿਬਜ਼ਾਦੇ ਸਾਡੇ ਲਈ, ਸਾਡੇ ਬੱਚਿਆਂ ਲਈ ਪ੍ਰੇਰਣਾ ਸਰੋਤ ਨੇ, ਸਾਡੇ ਲਈ ਪ੍ਰੇਰਣਾ ਸਰੋਤ ਨੇ। ਇਸ ਕਰਕੇ ਗੁਰੂ ਪਿਆਰਿਓ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਹ ਮਾਂ ਬਾਪ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਤੇ ਉਹਨਾਂ ਦੇ ਸਿਰਾਂ ਦੇ ਉੱਤੇ ਦਸਤਾਰ ਸਜਾਉਣੀ ਹੈ। ਦਸਤਾਰ ਇੱਕ ਇਸ ਗੱਲ ਦਾ ਵੀ ਪ੍ਰਤੀਕ ਹੁੰਦੀ ਹੈ ਕਿ ਭਾਈ ਹੁਣ ਤੂੰ ਜ਼ਿੰਮੇਵਾਰ ਹੋ ਗਿਆ। ਜ਼ਿੰਮੇਵਾਰੀ ਜ਼ਿੰਮੇਵਾਰੀ ਕਾਹਦੀ ਹੈ? ਜ਼ਿੰਮੇਵਾਰੀ ਇਸ ਗੱਲ ਦੀ ਹੈ ਕਿ ਕਦੇ ਵੀ ਆਪਣੇ ਆਪ ਨੂੰ ਨਸ਼ਿਆਂ ਵਾਲੇ ਪਾਸੇ ਨਹੀਂ ਲੈ ਕੇ ਜਾਣਾ, ਕਦੇ ਵੀ ਆਪਣੇ ਆਪ ਨੂੰ ਮਾੜੇ ਪਾਸੇ ਨਹੀਂ ਲੈ ਕੇ ਜਾਣਾ, ਕਦੇ ਵੀ ਸੰਸਾਰ ਦੇ ਵਿੱਚ ਉਹ ਕੰਮ ਨਹੀਂ ਕਰਨੇ ਜਿਹੜੇ ਗੁਰੂ ਨੂੰ ਨਹੀਂ ਪਾਉਂਦੇ। ਇਹ ਜ਼ਿੰਮੇਵਾਰੀ ਹੈ ਦਸਤਾਰ, ਤੇ ਇਹ ਅੱਜ ਬੱਚਿਆਂ ਦੇ ਸਿਰ ਦੇ ਉੱਤੇ ਸਜਾਉਣੀ ਹੈ। ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ। ਆਓ ਆਖਰੀਆਂ ਪੰਕਤੀਆਂ ਪੜ੍ਹੀਏ ਤੇ ਸਮਾਪਤੀ।
ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ, ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।